ओंकार सपना कर्ता पुरुष निर्भव निर्विकार मूर्त अजूनी सतम दुर्प्रसाद जातवान सच जुआन सच सच नानक ऋषि भी सच लगने दी फिर आइया नानका गोरी छुटिया जोत ओहा जुगत साए सबका फोर पलटिया लगने दी फिर आइया नानका गोरी छुटिया जोत ओहा जुगत साए सबका फोर पलटिया सुना सोचा तो निरंजनी मन पढ़त बैठा गुर हटिया करहा जो गुर फुरमाया सुन जो गुआवनी चटिया लंगर चला गुर सब द्वार उठनावी खटिया पर क्यों जित पसंदी आप खादी साब दुपटिया होगा सिर्फ पसंदी नू अरसा पुरसों छटिया तुझ दिखे सजे पातशाह मन जन्म जन्म दी टटिया सच जे गुर फरमाया क्यों तू बोलो हटिया पुत्री कौन न पालो पर पीरों का नाम रटिया जल खोटो आपकी फिरन बन पार चैन छटिया जिन आपकी सोई करे जिन की तिन छटिया कौन हारे किन वटिया कौन हारे किन वटिया
ना कुछ मरता ना हम डरिया ना कुछ दिखता ना हम डरिया ना कुछ दिखता ना हम दुखे ना कुछ दिखता हम को दुखे
वाहेगुरु जी का खालसा वाहेगुरु जी की फतेह परम सत्कार जो गुरु की साधी नवाजी साध संगत जी अज का जो वीकेंड का दीवान है वो तो महान शहीद भाई साहब जसवंत सिंह जी खालड़ा की शहीदी में समर्पित रखा गया है जिन्होंने उस समय मजलूमा की दुखिया की बाह फड़न की कोशिश की थी जदों पंजाब के नौजवानों की कोई गल ना मीडिया करता सी ना कोई सरकारी लीडर करता सी बल्कि बिना किसी गल के ही 15 साल तो 14 साल तो लैके बच्चों 25-30-50 साल तक जिमें जकरिया खान का एक टाइम सी कि केसन वाले जो नर हुई बाल दुद्ध लब छो न कोई तो टाइम तो आप इतिहास को सुनिया पर यह जरा खालड़ा जी का टाइम है आप वेख्या साडे सामने साडे नाल साडे भरावां नाल इदां होया कि तुसीं लगभग सारे इहदे विचों लंघे हो दौर दे शाम दे 5 बजे तों बाद अपनी गली च जाण तों वी लोकां नूं डर लगदा सी दूर जाणा बड़ी दूर दी गल है कोई पता नहीं पिंड दी सत्त विचों ही कोई चुक के लै जावे ते बिना मतलब दे ਪੁਲਿਸ ਅਫਸਰਾਂ ਨੇ ਜੋ ਮੂੰਹ ਤੋਂ ਗੱਲਾਂ ਕਹੀਆਂ ਅੱਜ ਤੱਕ ਸਾਡੇ ਕੰਨਾਂ 'ਚ ਗੂੰਜਦੀਆਂ ਨੇ ਕਿ ਤੁਹਾਡੇ ਵਰਗੇ ਤੇ ਬੜੇ ਮਾਰ ਮਾਰ ਕੇ ਅਸੀਂ ਨਦੀਆਂ 'ਚ ਰੋੜਦੇ ਆ, ਤੁਹਾਡੇ ਵਰਗੇ ਤੇ ਪਤਾ ਨੀ ਕਿੱਥੇ ਜਾਣਗੇ। ਇਹਦਾ ਦੀਆਂ ਗੱਲਾਂ ਸਾਧ ਸੰਗਤ ਜੀ ਉਦੋਂ ਘਰ ਘਰ ਹੋਈਆਂ। ਸਰਦਾਰ ਜਸਵੰਤ ਸਿੰਘ ਜੀ ਖਾਲੜਾ ਨੇ ਉਹਨਾਂ ਸ਼ਹੀਦਾਂ ਦੀਆਂ ਉਹ ਲਿਸਟਾਂ ਤਿਆਰ ਕਰਕੇ ਇੱਕ ਤਾਂ ਇਤਿਹਾਸ ਵੀ ਸਾਂਭਿਆ ਗਿਆ ਔਰ ਇੱਕ ਉਸ ਜ਼ਾਲਮ ਨੂੰ ਡਰ ਵੀ ਪੈਦਾ ਹੋਇਆ ਵੀ ਮੇਰੇ ਪਾਪਾ ਦਾ ਚਿੱਠਾ ਕਦੀ ਨਾ ਕਦੀ ਖੁੱਲਣਾ ਹੀ ਖੁੱਲਣਾ ਹੈ। ਭਾਵੇਂ ਭਾਈ ਸਾਹਿਬ ਨੂੰ ਸ਼ਹੀਦੀ ਪਾਣੀ ਪਈ, ਉਹਨਾਂ ਦੀ ਮਹਾਨ ਸ਼ਹੀਦੀ ਨੂੰ ਅੱਜ ਦਾ ਦਿਨ ਆਪਾਂ ਸਾਰੇ ਸਮਰਪਿਤ ਹੋ ਕੇ ਮਨਾ ਰਹੇ ਹਾਂ। ਜਿੱਥੇ ਉਹਨਾਂ ਦਾ ਸ਼ਹੀਦੀ ਦਿਹਾੜਾ, ਉਹਨਾਂ ਦੀ ਯਾਦ, ਉਹਨਾਂ ਨੂੰ ਸਮਰਪਿਤ ਆਪਾਂ ਮਨਾਇਆ, ਉੱਥੇ ਸਾਧ ਸੰਗਤ ਜੀ ਅੱਜ ਮਹਾਰਾਜ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਦੁਨੀਆਂ ਦੇ ਮਾਲਕ ਦੂਸਰੇ ਸਤਿਗੁਰਾਂ ਦਾ ਗੁਰਤਗਤੀ ਦਿਵਸ ਵੀ ਮਨਾਇਆ ਜਾ ਰਿਹਾ। ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਸਮਾਨ ਦਾ ਦਿਨ ਨੇੜੇ ਆ ਰਿਹਾ, ਇਸ ਕਰਕੇ ਪਹਿਲਾਂ ਕੁਝ ਦਿਨ ਗੁਰੂ ਸਾਹਿਬ ਜੀ ਦਾ ਇਹ ਦਿਹਾੜਾ ਮਨਾਇਆ ਜਾਂਦਾ ਹੈ। ਵੈਸੇ ਹਾੜ੍ਹ ਦੇ ਮਹੀਨੇ ਮਹਾਰਾਜ ਨੇ ਗੁਰਤਗਤੀ ਦਿੱਤੀ ਸੀ, ਕਿਉਂਕਿ ਕੁਝ ਮਹੀਨੇ ਪਹਿਲਾਂ ਹੀ ਗੁਰਤਗਤੀ ਦੇ ਕੇ ਸਤਿਗੁਰੂ ਜੀ ਨੇ ਕਿਹਾ ਸੀ ਕਿ ਤੁਸੀਂ ਖੰਡੂਰ ਸਾਹਿਬ ਚਲੇ ਜਾਓ। ਗੁਰੂ ਅੰਗਦ ਦੇਵ ਜੀ ਨੇ ਬੇਨਤੀ ਕੀਤੀ ਸੀ, ਮਹਾਰਾਜ ਮੈਂ ਆਪ ਜੀ ਦੇ ਦਰਸ਼ਨ ਤੋਂ ਬਿਨਾਂ ਰਹਿ ਨਹੀਂ ਸਕਦਾ, ਕੀ ਮੈਂ ਖੰਡੂਰ ਸਾਹਿਬ ਤੋਂ ਵਾਪਸ ਇੱਥੇ ਆ ਜਾਵਾਂ ਜਾਂ ਤੁਸੀਂ ਜਦੋਂ ਕੋਈ ਕੌਤਕ ਵਰਤਾਓਗੇ, ਜੋਤੀ ਜੋਤ ਛਪਾਓਗੇ, ਮੈਂ ਆ ਜਾਵਾਂ। ਗੁਰੂ ਨਾਨਕ ਸਾਹਿਬ ਨੇ ਆਖਿਆ, ਪੁਰਖਾ ਨਹੀਂ, ਤੁਸੀਂ ਇੱਥੇ ਨਹੀਂ ਆਉਣਾ, ਅਸੀਂ ਤੁਹਾਡੇ ਕੋਲ ਆ ਜਾਣਾ। ਕਹਿਣ ਦਾ ਮਤਲਬ ਸੀ ਵੀ ਸਰੀਰ ਤੋਂ ਉੱਪਰ ਉੱਠ ਜਾਓ, ਸਾਡੀ ਰੂਹ ਸਾਡੀ ਆਤਮਾ ਤੁਹਾਡੇ ਵਿੱਚ ਪ੍ਰਵੇਸ਼ ਕਰ ਜਾਏ। ਇਸੇ ਕਰਕੇ ਗੁਰਬਾਣੀ ਹੁਣੇ ਜੋ ਆਪਾਂ ਇੱਕ ਮੰਗਲਾ ਚਰਨ ਦੀ ਪੰਕਤੀ ਪੜ੍ਹੀ ਹੈ, ਪੌੜੀ ਪੜ੍ਹੀ ਹੈ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਮਚਲੀ ਦੀ ਵਾਰ ਸੱਤੇ ਪੁਲਵੰਤ ਗੁਰੂ ਘਰ ਦੇ ਜਿਹੜੇ ਕੀਰਤਨੀ ਹੋਏ ਨੇ ਹਰਿਮੰਦਰ ਸਾਹਿਬ ਦੇ ਭਾਈ ਸੱਤਾ ਤੇ ਭਾਈ ਬਲਵੰਤ, ਉਹਨਾਂ ਦੀ ਬਾਣੀ ਗੁਰਗ੍ਰੰਥ ਦੀ ਦਰਜ ਇਹ ਵਾਰ, ਇਹਨੂੰ ਟਿੱਕੇ ਦੀ ਵਾਰ ਵੀ ਕਹਿੰਦੇ ਨੇ, ਰਾਮਕਲੀ ਦੀ ਵਾਰ। ਇਹਦੇ ਜੇ ਪੌੜੀ ਗੁਰੂ ਅੰਗਦ ਦੇਵ ਜੀ ਬਾਰੇ ਆਈ ਹੈ, ਲਹਿਣੇ ਦੀ ਫਿਰ ਆਈ ਹੈ, ਨਾਨਕਾ ਦੋਹੀ ਕੱਟੀ, ਲਹਿਣੇ ਦੀ ਦੁਹਾਈ ਫਿਰ। ਦੁਹਾਈ ਦਾ ਮਤਲਬ ਹੁੰਦਾ ਕਿ ਸਾਰੇ ਪਾਸੇ ਪੂਰੇ ਵਰਲਡ ਵਿੱਚ ਖਬਰ ਪੈ ਗਈ, ਦੋਹੀ ਦੋਹੀ ਦੁਹਾਈ ਰਾਜਿਆਂ ਮਹਾਰਾਜਿਆਂ ਪਾਤਸ਼ਾਹਾਂ ਦੀ ਫਿਰਦੀ ਹੈ ਕਿ ਨਾਲੇ ਮਾੜੇ ਮੋਟੇ ਨੂੰ ਕੌਣ ਪੁੱਛਦਾ। ਇੱਕ ਪਿੰਡ ਦੇ ਵਿੱਚ ਇੱਕ ਬੰਦਾ ਰਹਿ ਰਿਹਾ, ਉਹਨੂੰ ਪਿੰਡ ਦੇ ਵੀ ਨਹੀਂ ਜਾਣਦੇ, ਇੱਕ ਬੰਦਾ ਐਸਾ ਵੀ ਜਿਹਨੂੰ ਕੁੱਲ ਦੁਨੀਆਂ ਜਾਣਦੇ, ਉਹਦੀ ਦੁਹਾਈ ਪਈ। ਸਮਝ ਗਏ ਵੀ ਜਿਹੜਾ ਸਾਰੇ ਪਾਸੇ ਪ੍ਰਸਿੱਧ ਹੋ ਜਾਵੇ, ਜਿਹੜਾ ਨਾਂ ਦੁਨੀਆਂ ਦੇ ਵਿੱਚ ਪ੍ਰਚਲਿਤ ਹੋ ਜਾਵੇ, ਜਿਹਨੂੰ ਹਰ ਕੋਈ ਜਾਣਦਾ ਹੋਵੇ, ਉਹ ਕੌਣ ਹੈ? ਉਹ ਗੁਰੂ ਨਾਨਕ ਦਾ ਸਿੱਖ ਭਾਈ ਲੈਣਾ। ਲੈਣੇ ਦੀ ਫਿਰ ਆਈ ਹੈ, ਨਾਨਕਾ ਦੋਹੀ ਖੱਟੀ ਹੈ, ਜੋਤ ਉਹ ਜੁਗਤ ਦਾਏ ਸਹਿ ਤਾਇਆ ਫੇਰ ਕਰ। ਜੋਤ ਵੀ ਉਹ ਗੁਰੂ ਨਾਨਕ ਦੀ ਹੈ, ਜੁਗਤੀ ਵੀ ਉਹ ਗੁਰੂ ਨਾਨਕ ਦੀ ਹੈ, ਸਿਰਫ ਕਾਇਆ ਪਲਟੀ ਹੈ, ਸਰੀਰ ਪਲਟਿਆ ਹੈ। ਗੁਰੂ ਨਾਨਕ ਨਹੀਂ ਬਦਲਿਆ, ਗੁਰੂ ਨਾਨਕ ਨੇ ਸਰੀਰ ਬਦਲਿਆ। ਅਖੋ ਸਤਨਾਮ ਮਿਸਾਲ ਦਿੱਤੀ ਕਵੀ ਰਾਜ ਭਾਈ ਸਾਹਿਬ ਸੰਤੋਖ ਸਿੰਘ ਜੀ ਹੋਰਾਂ ਨੇ, ਬੜੀ ਸੁੰਦਰ। ਉਹ ਕਹਿੰਦੇ ਨੇ ਜੋ ਅਧਿਪਤ ਇੱਕ ਕੋਸ਼ਿਸ਼ ਤਜ ਅਧਿਪਤੀ, ਕਹਿੰਦੇ ਨੇ ਰਾਜੇ, ਇੱਕ ਰਾਜਾ ਦਰਬਾਰ ਵਿੱਚ ਆਇਆ ਚਿੱਟੇ ਕੱਪੜੇ ਪਾ ਕੇ। ਅਗਲੇ ਦਿਨ ਉਹ ਰਾਜਾ ਨੀਲੇ ਕੱਪੜੇ ਪਾ ਕੇ ਆ ਜਾਵੇ, ਅਗਲੇ ਦਿਨ ਉਹ ਰਾਜਾ ਪੀਲੇ ਕੱਪੜੇ ਪਾ ਕੇ ਆ ਜਾਵੇ, ਉਸ ਤੋਂ ਅਗਲੇ ਦਿਨ ਉਹ ਹਰੇ ਕੱਪੜੇ ਪਾ ਕੇ ਆ ਜਾਵੇ, ਉਹ ਰਾਜਾ ਲਾਲ ਕੱਪੜੇ ਪਾ ਕੇ ਆ ਜਾਵੇ। ਕੱਪੜੇ ਬਦਲਦੇ ਨੇ, ਰਾਜਾ ਨਹੀਂ ਬਦਲਦਾ। ਜਿਉਂ ਅੱਜ ਤੱਕ ਇੱਕ ਕੋਸ਼ਿਸ਼ ਸਜਕ ਹੈ, ਦਸ ਹੈ ਸਦਾ ਦੁੱਤੀ ਤਨ ਸਜਕ ਹੈ, ਸਦਾ ਦੂਜੀ ਪੁਸ਼ਾਕ ਪਾ ਕੇ ਬਹਿ ਗਿਆ, ਦੂਜੇ ਕੱਪੜੇ ਪਾ ਕੇ ਬਹਿ ਗਿਆ, ਰਾਜਾ ਤਾਂ ਨਹੀਂ ਬਦਲੇ, ਸਾਰੇ ਕਹਾਂਗੇ ਰਾਜਾ ਤਾਂ ਉਹੀ ਹੈ। ਜਿਉਂ ਅੱਜ ਤੱਕ ਇੱਕ ਕੋਸ਼ਿਸ਼ ਸਜਕ ਹੈ, ਵੈਸਾ ਸਭਾ ਦੁੱਤੀ ਤਨ ਸਜਕ ਹੈ, ਕਿਉਂ ਖੰਡੂਰ ਮੈਂ ਆਣ ਬਿਰਾਜੇ। ਗੁਰੂ ਨਾਨਕ ਸਾਹਿਬ ਵੀ ਗੁਰੂ ਅੰਗਦ ਦਾ ਰੂਪ ਧਾਰਨ ਕਰਕੇ ਖੰਡੂਰ ਚ ਆ ਕੇ ਬੈਠ ਗਏ। ਕਿਉਂ ਖੰਡੂਰ ਮੈਂ ਆਣ ਵਿਰਾਜੇ ਦਿਨ ਸਿਮਰਨ ਤਲ ਤਲ ਮਲ ਪਾ, ਉਹ ਗੁਰੂ ਨਾਨਕ ਜਿਹੜਾ ਨਾਂ ਲੈਣ ਵਾਲੇ ਪਾਪ ਨਸ਼ਟ ਹੋ ਜਾਂਦੇ ਨੇ, ਗੁਰੂ ਅੰਗਦ ਸਾਹਿਬ ਬਣ ਕੇ ਬੈਠ ਗਏ। ਭਾਈ ਸਾਹਿਬ ਭਾਈ ਗੁਰਦਾਸ ਜੀ ਇਹਨੂੰ ਏਦਾਂ ਲਿਖਦੇ ਨੇ, ਦਿੱਤਾ ਸਭ ਕਰਤਾਰ ਪੁਰ, ਦਿੱਤਾ ਸਭ ਕਰਤਾਰ ਪੁਰ, ਦਿੱਤਾ ਸਭ ਕਰਤਾਰ ਪੁਰ, ਦਿੱਤਾ ਸਭ ਕਰਤਾਰ ਪੁਰ, ਬੈਠ ਖੰਡੂਰ ਜੋਤ ਜਗਾਈ, ਬੈਠ ਖੰਡੂਰ ਜੋਤ ਜਗਾਈ, ਬੈਠ ਖੰਡੂਰ ਜੋਤ ਜਗਾਈ, ਬੈਠ ਖੰਡੂਰ ਜੋਤ ਜਗਾਈ, ਗੁਰੂ ਨਾਨਕ ਸਾਹਿਬ ਕਰਤਾਰਪੁਰ ਛੱਡ ਦਿੱਤਾ, ਗੁਰੂ ਅੰਗਦ ਦਾ ਰੂਪ ਧਾਰਨ ਕਰਕੇ ਖੰਡੂਰ ਚ ਬੈਠ ਗਏ ਨੇ, ਜੋਤ ਉੱਥੇ ਜਗ ਗਈ ਹੈ। ਆਖੋ ਸਤਨਾਮ ਸ੍ਰੀ ਗੁਰੂ ਨਾਨਕ ਹੰਡੀ ਮੋਹਰ, ਇੱਕ ਬਾਬੇ ਨਾਨਕ ਦੀ ਮੋਹਰ ਹੈ। ਮੋਹਰ ਸਮਝਦੇ ਸਟੈਂਪ, ਰਾਜਿਆਂ ਮਹਾਰਾਜਿਆਂ ਦੇ ਕੋਲ ਹੁੰਦੀ ਹੈ, ਵੱਡਿਆਂ ਲੋਕਾਂ ਕੋਲ ਹੁੰਦੀ ਹੈ। ਜਿਹੜੇ ਬੰਦੇ ਦੇ ਕਾਲਜਾਂ ਦੇ ਸਰਕਾਰੀ ਮੋਹਰ ਲੱਗ ਜਾਂਦੀ ਹੈ, ਉਹ ਜਿੱਥੇ ਮਰਜ਼ੀ ਕਾਲਜ ਲੈ ਜਾਓ ਚੱਲਦਾ। ਆ ਤੁਹਾਡੀ ਜੇਬ ਚ ਆਈਡੈਂਟੀ ਕਾਰਡ ਹੈ, ਲਾਇਸੈਂਸ ਹੈ, ਇਹ ਸਰਕਾਰੀ ਮੋਹਰ ਨਾਲ ਜਿੱਥੇ ਮਰਜ਼ੀ ਨੂੰ ਲੈ ਜਾਓ ਚੱਲੇਗਾ। ਆਈ ਡੀ ਚੱਲਦੀ ਹੈ, ਸਰਕਾਰੀ ਮੋਹਰ ਲੱਗੀ ਹੋਈ ਹੈ। ਕੋਈ ਵੀ ਕਾਗਜ਼ ਹੈ ਉੱਥੇ ਸਰਕਾਰ ਦੀ ਨਿਸ਼ਾਨੀ ਹੈ, ਮੋਹਰ ਹੈ, ਤੇ ਬਸ ਚੱਲਦਾ। ਬਾਬੇ ਨਾਨਕ ਦੀ ਇੱਕ ਮੋਹਰ ਹੈ ਜਿਹੜੀ ਉਹ ਸਿੱਖ ਦੇ ਮੱਥੇ ਤੇ ਲਾ ਦਿੰਦਾ। ਉਹ ਮੋਹਰ ਜਦੋਂ ਸਿੱਖ ਦੇ ਮੱਥੇ ਤੇ ਲੱਗੀ ਹੋਵੇ, ਧਰਮਰਾਜ ਦੇ ਜਮਦੂਤ ਵੀ ਰਾਹ ਨਹੀਂ ਰੋਕਦੇ। ਆਖੋ ਸਤਨਾਮ ਸ੍ਰੀ। ਉਹ ਮੋਹਰ ਕਿਹੜੀ ਹੈ? ਉਹ ਨਾਮ ਸਿਮਰਨ ਦੀ ਮੋਹਰ। ਵਾਹਿਗੁਰੂ 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 ਜਪਾਣ ਦੀ ਮੋਹਰ ਹੈ। ਉਹ ਆਪਣੇ ਸਿੱਖਾਂ ਦੇ ਮੱਥੇ ਤੇ ਗੁਰੂ ਨਾਨਕ ਨੇ ਲਾ ਤੀ, ਜਿਹਦੇ ਸਿਰ ਤੇ ਹੱਥ ਰੱਖ ਦਿੱਤਾ, ਜਿਹੜੇ ਹਿਰਦੇ ਚ ਗੁਰਮੰਤਰ ਵਸਾ ਦਿੱਤਾ। ਧਰਮਰਾਜ ਦੇ ਦੂਤਾਂ ਦੀ ਕੀ ਮਜਾਲ ਉਹਦਾ ਰਸਤਾ ਰੋਕ ਜਾਣ? ਉਹਦਾ ਰਸਤਾ ਕਲੀਅਰ ਹੈ, ਸਾਫ਼ ਹੈ। ਭਾਈ ਗੁਰਦਾਸ ਜੀ ਅਗਲੀ ਪੰਕਤੀ ਚ ਲਿਖਦੇ ਨੇ, ਗੁਰੂ ਨਾਨਕ ਹੰਡੀ ਮੋਹਰ, ਗੁਰੂ ਨਾਨਕ ਦੇ ਹੱਥ ਦੀ ਜਿਹੜੀ ਮੋਹਰ ਸੀ, ਹੱਥ ਗੁਰੂ ਅੰਗਦ ਦੇ ਆਏ, ਉਹ ਗੁਰੂ ਅੰਗਦ ਸਾਹਿਬ ਦੇ ਹੱਥ ਆ ਗਈ, ਉਹ ਹੁਣ ਉਹ ਲਾਣਗੇ। ਮੋਹਰ ਦੀ ਤਾਕਤ ਹੈ ਸਾਰੀ, ਨਾਮ ਦੀ ਕਲਾ ਹੈ ਸਾਰੀ। ਨਾਮ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੇਣਗੇ। 12 ਸਾਲ ਆਪ ਜੀ ਨੇ ਗੁਰਤਾ ਗੱਦੀ ਤੇ ਰਹਿ ਕੇ ਖੰਡੂਰ ਸਾਹਿਬ ਦੀ ਧਰਤੀ ਤੇ ਸਿੱਖੀ ਦਾ ਪ੍ਰਚਾਰ ਕੀਤਾ। ਲਗਭਗ 7-8 ਸਾਲ 9 ਸਾਲ ਆਪਣੇ ਗੁਰੂ ਦੀ ਸੇਵਾ ਕੀਤੀ। ਜਿਹੜਾ ਸੇਵਾ ਦਾ ਪੀਰੀਅਡ ਹੈ ਨਾ, ਜੇ ਕਦੀ ਉਹ ਪੜ੍ਹੀਏ ਕਿ ਸਾਧ ਸੰਗਤ ਦੀ ਸਿਰ ਝੁਕਦਾ ਉਹਨਾਂ ਦੀ ਕਮਾਈ, ਅਸੀਂ ਕੀ ਸੇਵਾ ਕਰਨੀ ਹੈ? ਅੱਧਾ ਘੰਟਾ ਸੇਵਾ ਕਰਦੇ ਹਾਂ ਤੇ ਸਾਲ ਦੀਆਂ ਮੰਗਾਂ ਇਕੱਠੀਆਂ ਮੰਗ ਲੈਂਦੇ। ਸੇਵਾ ਥੋੜੀ, ਮਾਨਣ ਬਹੁਤ ਆ, ਸੇਵਾ ਥੋੜੀ ਕਰਦੇ ਹਾਂ, ਇਸ਼ਟਾਂ ਬੜੀਆਂ ਲੰਮੀਆਂ ਨੇ। ਮਹਾਰਾਜ ਆਹ ਵੀ ਦੇ ਦਿਓ, ਆਹ ਵੀ ਦੇ ਦਿਓ, ਆਹ ਵੀ ਦੇ ਦਿਓ, ਤਾਂ ਕਿਹੜੀ ਕੁੜਮਾਈ ਚੰਗੇ ਘਰ ਹੋਵੇ, ਦੁਕਾਨ ਤੇ ਗਾਹਕ ਚੰਗੇ ਹੋਣ, ਨੌਕਰੀ ਵਧੀਆ ਮਿਲ ਜਾਵੇ, ਪੜ੍ਹਾਈ ਲਿਖਾਈ ਬੱਚਿਆਂ ਦੀ ਚੰਗੀ ਹੋ ਜਾਵੇ। ਕਦੀ ਨਾਮ ਸਿਮਰਨ ਨਹੀਂ ਮੰਗਿਆ, ਕਦੀ ਪਰਉਪਕਾਰ ਨਹੀਂ ਮੰਗਿਆ, ਕਦੀ ਭਲੀਆਂ ਕਰਤੂਤਾਂ ਨਹੀਂ ਮੰਗੀਆਂ, ਮਾੜੀਆਂ ਹੀ ਮੰਗੀਆਂ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਸੇਵਾ ਕੀਤੀ, ਮੰਗਿਆ ਕੀ? ਸੱਚੇ ਪਾਤਸ਼ਾਹ ਤੇਰੀ ਸੇਵਾ ਹੀ ਚਾਹੀਦੀ ਹੈ, ਸੇਵਾ ਹੀ ਮੰਗੀ ਹੈ। ਇਤਨਾ ਕਠਨ ਤਪ ਸੀ ਗੁਰੂ ਨਾਨਕ ਸਾਹਿਬ ਦਾ, ਇਤਨਾ ਤੋਂ ਇਮਤਿਹਾਨ ਇੰਨੇ ਡਾਢੇ ਸਨ ਕਿ ਉਹਨਾਂ ਇਮਤਿਹਾਨਾਂ ਨੂੰ ਪਾਸ ਹੋਣਾ ਬੜਾ ਮੁਸ਼ਕਲ ਸੀ। ਬੜੀਆਂ ਲੰਬੀਆਂ ਸਾਥੀਆਂ ਨੇ ਇਤਿਹਾਸ ਭਰਿਆ ਸਾਡੇ ਕੋਲ। ਇੱਕ ਦੋ ਟੂਕ ਮਾਤਰ ਮੈਂ ਸਾਂਝੀਆਂ ਕਰਕੇ ਕਥਾ ਕਰਨੀ ਗੁਰਬਾਣੀ ਦੀ। ਅੱਧੀ ਰਾਤ, ਉਹ ਵੀ ਸਿਆਲ ਦੀ ਰਾਤ, ठंड की मौसम बाहर चक्कर पै रहा, पाला पै रहा, बर्फ पै रही है। श्री गुरु नानक साहब कहने उत्तर श्री चंद पहला साडा चादरा दो चादरे महाराज लेंदे होंगे, ਇਹ ਦੋਵੇਂ ਚਾਦਰੇ ਸਾਡੇ ਧੋ ਕੇ ਕੱਪੜੇ ਤੇ ਸੁਕਾ ਕੇ ਤੇ ਹੁਣੇ ਲੈ ਕੇ ਆਓ। ਬਾਬਾ ਸ੍ਰੀ ਚੰਦ ਕਹਿੰਦੇ ਮਹਾਰਾਜ ਅੱਧੀ ਰਾਤ ਹੈ ਤੇ ਠੰਡ ਬੜੀ ਹੈ, ਇਸ ਵੇਲੇ ਕੱਪੜੇ ਧੋਣ ਦਾ ਤੁਹਾਨੂੰ ਕਿੱਥੋਂ ਖਿਆਲ ਆ ਗਿਆ? ਹੁਣ ਕਿਹੜੇ ਕੱਪੜੇ ਸੁੱਕਣੇ ਆ? ਜਿਹਨੇ ਧੋਆ ਦਿਆਂਗੇ ਤੁਹਾਡੇ ਕੱਪੜੇ। ਲਖਮੀ ਦਾ ਸਾਸ ਨੂੰ ਬੁਲਾਇਆ, ਉਹਨੇ ਵੀ ਉਹੀ ਜਵਾਬ ਦਿੱਤਾ। ਮੈਂ ਇਹਨਾਂ ਨੂੰ ਆਵਾਜ਼ ਮਾਰੀ, ਕਹਿਣਾ ਸਾਡੇ ਚਾਦਰੇ ਦਸਤਰ ਹੁਣੇ ਤਿਆਰ ਕਰਕੇ ਧੋ ਕੇ ਸੁਕਾ ਕੇ ਤੇ ਹੁਣੇ ਲੈ ਕੇ ਆਉਣੇ ਇਸ਼ਨਾਨ ਤੋਂ ਪਹਿਲਾਂ ਪਹਿਲਾਂ। ਦੋ ਵਜੇ ਮਹਾਰਾਜ ਇਸ਼ਨਾਨ ਕਰਦੇ ਸੀਗੇ, ਗੁਰੂ ਨਾਨਕ ਸਾਹਿਬ ਦੋ ਵਜੇ ਇਸ਼ਨਾਨ ਕਰਦੇ ਸੀ ਤੇ ਬਾਰਾਂ ਕੁ ਵਜੇ ਇਹ ਹੁਕਮ ਦਿੱਤਾ। ਬਾਰਾਂ ਵਜੇ ਰਾਤ ਤੇ ਠੰਡ ਵੀ ਬੜੀ, ਕਹਿਰ ਦੀ ਪੈ ਰਹੀ, ਭੋਰ ਮਾਹ ਦੀਆਂ ਰਾਤਾਂ ਸੀ, ਜਨਵਰੀ ਦਸੰਬਰ ਜਨਵਰੀ ਦੀਆਂ ਰਾਤਾਂ ਸੀ। ਦੋਵੇਂ ਚਾਦਰੇ ਗੁਰੂ ਅੰਗਦ ਦੇਵ ਜੀ ਚੁੱਕ ਲਏ ਨੇ, ਤੁਰਨ ਲੱਗੇ ਨੇ। ਪਿੱਛੋਂ ਆਵਾਜ਼ ਮਾਰੀ, ਲੈਣਿਆ ਇੱਕ ਪੈਰ ਕਹਿੰਦੇ ਨੇ ਡਿਊਟੀ ਤੋਂ ਬਾਹਰ ਸੀਗਾ ਤੇ ਇੱਕ ਕਮਰੇ ਅੰਦਰ ਸੀਗਾ। ਜਦੋਂ ਦਰਵਾਜ਼ਾ ਟੱਪਣ ਲੱਗੇ ਉਦੋਂ ਪਿੱਛੋਂ ਉੱਥੇ ਖੜੇ ਹੋ, ਇੱਕ ਪੈਰ ਬਾਹਰ ਆ ਗਿਆ ਉੱਥੇ ਉੱਥੇ ਖੜੇ ਹੋ। ਲੈਣਿਆ ਰਾਤ ਕਿੰਨੀ ਬੀਤੀ ਹੈ, ਦਿਨ ਕਿੰਨਾ ਚੜਿਆ? ਤੁਸੀਂ ਪਹਿਲਾਂ ਸਵਾਲ ਵੀ ਸੁਣੋ, ਰਾਤ ਕਿੰਨੀ ਬੀਤੀ ਹੈ, ਦਿਨ ਕਿੰਨਾ ਚੜਿਆ? ਅਜੀਬ ਸਵਾਲ ਆ। ਸਾਡੇ ਵਰਗਾ ਹੁੰਦਾ ਕਹਿੰਦਾ ਮਹਾਰਾਜ ਠੀਕ ਤੋਂ ਪੁੱਛ ਕੀ ਰਹੇ ਹੋ ਕਿ ਰਾਤ ਕਿੰਨੀ ਬੀਤੀ ਜਾ ਰਹੇ ਪੁੱਛ ਲੋ, ਰਾਤ ਕਿੰਨੀ ਬੀਤੀ ਹੈ ਪੁੱਛ ਲੋ, ਦਿਨ ਦਾ ਵਿੱਚ ਕੀ ਸਵਾਲ ਹੈ? ਜਾਂ ਫਿਰ ਇਹ ਹੀ ਪੁੱਛ ਲੋ ਕਿ ਦਿਨ ਕਿੰਨਾ ਚੜਿਆ? ਰਾਤ ਦਾ ਉੱਥੇ ਮੇਹ ਹੀ ਨੀ ਨਾ, ਦਿਨ ਰਾਤ ਦਾ ਕੋਈ ਮੇਹ ਆ? ਰਾਤ ਬੀਤ ਜਾਂਦੀ ਤਾਂ ਹੀ ਦਿਨ ਚੜਦਾ ਨਾ, ਦਿਨ ਦਿਨ ਬੀਤਦਾ ਤੇ ਰਾਤ ਆਉਂਦੀ। ਤੁਸੀਂ ਪੁੱਛ ਰਹੇ ਰਾਤ ਕਿੰਨੀ ਬੀਤੀ ਆ, ਦਿਨ ਕਿੰਨਾ ਚੜਿਆ? ਪਰ ਭਾਈ ਕਹਿਣੇ ਨੇ ਕੀ ਜਵਾਬ ਦਿੱਤਾ? ਦੁਨੀਆਂ ਦਾ ਕੋਈ ਫਿਲਾਸਫਰ, ਵਿਦਵਾਨ, ਪ੍ਰੋਫੈਸਰ, ਪੜ੍ਹਿਆ ਲਿਖਿਆ ਇਹ ਜਵਾਬ ਨਹੀਂ ਸੀ ਦੇ ਸਕਦਾ ਜਿਹੜਾ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਦਿੱਤਾ, ਕੋਈ ਨਹੀਂ ਦੇ ਸਕਦਾ। ਉਹਨਾਂ ਨੇ ਆਖਿਆ ਸੱਚੇ ਪਾਤਸ਼ਾਹ ਜਿੰਨੀ ਰਾਤ ਆਪ ਨੇ ਬਤੀਤ ਕਰਾਈ ਹੈ ਉਨੀ ਹੋ ਗਈ ਹੈ, ਜਿੰਨਾ ਦਿਨ ਤੁਸੀਂ ਚੜਾਇਆ ਓਨਾ ਚੜ ਗਿਆ। ਆਖੋ ਸਤਨਾਮ, ਜਿੰਨੀ ਰਾਤ ਆਪ ਨੇ ਬਤੀਤ ਕਰਾਈ ਹੈ ਉਨੀ ਬੀਤ ਗਈ ਹੈ, ਜਿੰਨਾ ਦਿਨ ਤੁਸੀਂ ਚੜਾਇਆ ਸਾਹਿਬ ਜੀ ਉਹਨਾਂ ਚੜ ਗਿਆ। ਅੱਛਾ ਜਾ ਫਿਰ ਫਟਾਫਟ ਕੱਪੜੇ ਸਾਡੇ ਧੋ ਕੇ ਸੁਕਾ ਕੇ ਲਿਆ। ਗਏ ਪੁਰਾਣੇ ਜ਼ਮਾਨੇ ਚ ਖੂਹਾਂ ਤੇ ਪਾਣੀ ਹੁੰਦਾ ਸੀ, ਖੂਹ ਚੋਂ ਪਾਣੀ ਕੱਢਿਆ। ਖੂਹ ਦੇ ਆਲੇ ਦੁਆਲੇ ਖੂਹ ਦੀ ਮੰਨ ਦੇ ਉੱਤੇ ਇੱਥੇ ਬੱਚੇ ਬਣੇ ਹੁੰਦੇ ਸਨ, ਇਹ ਅਸੀਂ ਆਪ ਦੇਖਦੇ ਨੇ। ਹੁਣ ਤਾਂ ਪੰਜਾਬ ਚ ਵੀ ਖੂਹ ਕੋਈ ਨੀ ਲੱਭਦੇ, ਪਰ ਤੁਹਾਡੇ ਚ ਬਹੁਤ ਇਹਨੇ ਦੇਖੇ ਹੋਣੇ, ਇੱਥੇ ਬੱਚੇ ਬਣੇ ਹੁੰਦੇ ਸੀ, ਉਹਨਾਂ ਨੇ ਪਾਣੀ ਬਾਲਟੀ ਨੂੰ ਭਰ ਲੈਂਦੇ ਸੀ, ਛੇਸ ਚਾਦਰਾਂ ਮਾਈਆਂ ਉੱਥੇ ਮੋਦਰੀ ਨੂੰ ਕੁੱਟਿਆ ਕਰਦੀਆਂ ਸਨ। ਇਹ ਆਪਾਂ ਦੇਖਿਆ ਬਚਪਨ ਵਿੱਚ ਕੱਪੜੇ ਧੋਂਦੇ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਪਾਣੀ ਕੱਢ ਕੇ ਜੇ ਬੱਚਾ ਆਉਂ ਭਰ ਲਿਆ, ਉਹਦੇ ਵਿੱਚ ਚਾਦਰਾਂ ਧੋ ਲਈਆਂ, ਧੋ ਕੇ ਨਿਚੋੜ ਗਈਆਂ। ਹੁਣ ਜਦੋਂ ਨਿਚੋੜਨ ਤੋਂ ਬਾਅਦ ਸੁਕਾਉਣ ਦਾ ਟਾਈਮ ਆਇਆ, ਅੱਧੀ ਰਾਤ ਨੂੰ ਉਹ ਸੂਰਜ ਦਿਖਾਈ ਦਿੱਤਾ ਜਿਹੜਾ ਸਾਧ ਸੰਗਤ ਦੀ ਜੇਠ ਹਾੜ ਦੀ ਗਰਮੀ ਚ ਦਿਸਦਾ, ਦੁਪਹਿਰ ਨੂੰ ਦਿਸਦਾ। ਤੇ ਗੁਰੂ ਨਾਨਕ ਹੈ, ਕੋਈ ਮੇਰੇ ਵਰਗਾ ਹੋਵੇ ਉਹ ਨਹੀਂ ਕਰ ਸਕਦਾ, ਅਸੀਂ ਨਹੀਂ ਕਰ ਸਕਦੇ। ਪਰ ਜੇ ਅਸੀਂ ਸੋਚੀਏ ਵੀ ਗੁਰੂ ਨਾਨਕ ਵੀ ਨਹੀਂ ਕਰ ਸਕਦਾ, ਫਿਰ ਸਾਡੀ ਅਗਿਆਨਤਾ ਹੈ, ਸਾਡੀ ਅਗਿਆਨਤਾ ਹੈ। ਉਹ ਗੁਰੂ ਹੈ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਉਹਦੇ ਭੈ ਵਿੱਚ ਸੂਰਜ ਹੈ, ਉਹਦੇ ਭੈ ਵਿੱਚ ਚੰਦਰਮਾ ਹੈ। ਅੱਧੀ ਰਾਤ ਨੂੰ ਉਹ ਸੂਰਜ ਚਮਕਿਆ ਜਿਹੜਾ ਜੇਠ ਹਾੜ ਦੀ ਗਰਮੀਆਂ ਦੁਪਹਿਰੇ ਚਮਕਦਾ। ਪੰਜ ਮਿੰਟ ਲੱਗੇ ਚਾਦਰੇ ਸੁੱਕ ਗਏ, ਸੁਕਾ ਕੇ ਲਿਆ ਕੇ ਗੁਰੂ ਸਾਹਿਬ ਦੇ ਅੱਗੇ ਰੱਖ ਕੇ ਉਹ ਫਿਰ ਹਨੇਰਾ ਸੀਗਾ, ਬਾਹਰ ਫਿਰ ਹਨੇਰਾ ਸੀਗਾ। ਚਾਦਰੇ ਰੱਖ ਕੇ ਇਸ਼ਨਾਨ ਕਰਾਇਆ, ਨਵੇਂ ਦਸਤਰ ਪਵਾਏ। ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਦੀ ਕਈ ਪ੍ਰੀਖਿਆ, ਕਈ ਇਮਤਿਹਾਨ ਲੈਂਦੇ ਰਹੇ। ਹਰ ਇਮਤਿਹਾਨ ਵਿੱਚ ਭਾਈ ਲਹਿਣਾ ਜੀ ਪਾਸ, ਹਰ ਗੱਲ ਤੇ ਪੂਰੇ। ਕੁਰਤਾ ਗੋਭੀ ਦੇਣ ਦਾ ਸਮਾਂ ਆ ਗਿਆ। ਐਲਾਨ ਕਰਤਾ ਵੀ ਮੇਰੀ ਥਾਂ ਤੇ ਮੇਰਾ ਸੇਵਕ ਭਾਈ ਲਹਿਣਾ, ਉਹਦਾ ਨਾਮ ਅੱਜ ਤੋਂ ਗੁਰੂ ਅੰਗਦ ਦੇਵ ਹੋਏਗਾ। ਸਾਰੀਆਂ ਸੰਗਤਾਂ ਬੈਠ ਗਈਆਂ। ਮਾਤਾ ਸੁਲੱਖਣੀ ਜੀ ਇਤਰਾਜ ਕੀਤਾ, ਗੁਰੂ ਸਾਹਿਬ ਦੇ ਘਰੋਂ ਮਾਤਾ ਸੁਲੱਖਣੀ ਜੀ ਕਹਿਣ ਲੱਗੇ, ਹਮੇਸ਼ਾ ਪਿਓ ਦੀ ਥਾਂ ਤੇ ਪੁੱਤਰ ਹੀ ਬੈਠਦੇ ਨੇ। ਸ੍ਰੀ ਚੰਦ ਨੂੰ ਛੱਡ ਕੇ, ਲਕਸ਼ਮੀ ਦਾਸ ਨੂੰ ਛੱਡ ਕੇ ਤੁਸੀਂ ਇੱਕ ਸੇਵਕ ਨੂੰ ਇਹ ਚੀਜ਼ ਦੇਣ ਲੱਗੇ ਹੋ। ਕਹਿਣ ਲੱਗੇ, ਜਿਹੜੀ ਚੀਜ਼ ਜਿਹੜੇ ਭਾਗਾਂ ਚ ਉਹਨੂੰ ਹੀ ਮਿਲਣੀ ਹੈ, ਨਹੀਂ ਮੇਰੇ ਪੁੱਤਰਾਂ ਦੀ ਕੀ ਕਮੀ ਹੈ। ਮਹਾਰਾਜ, ਮੇਰੇ ਪੁੱਤਰਾਂ ਨੂੰ ਕੋਈ ਮੌਕਾ ਦਿਓ, ਇੱਕ ਵਾਰੀ ਤਾਂ ਪ੍ਰੀਖਿਆ ਮੇਰੇ ਸਾਹਮਣੇ ਲਓ। ਏਦਾਂ ਸ੍ਰੀ ਚੰਦ ਜੀ ਬੈਠੇ ਸਨ, ਵੱਡੇ ਸਾਹਿਬਜ਼ਾਦੇ, ਬੜੇ ਮਹਾਨ ਸਨ, ਬੜੇ ਤਪੱਸਵੀ ਸਨ, ਬੜੇ ਤਿਆਗੀ ਸਨ। ਪਰ ਸਾਧ ਸੰਗਤ ਜੀ, ਹਰ ਡਿਗਰੀ ਹਰ ਬੰਦਾ ਨਹੀਂ ਨਾ ਪਾਸ ਕਰ ਸਕਦਾ। ਕਈ ਮੇਰੇ ਵਰਗੇ ਨਿੰਦਾ ਕਰਨ ਲੱਗ ਜਾਂਦੇ, ਬਾਬਾ ਸ੍ਰੀ ਚੰਦ ਨੇ ਜੀ ਹੁਕਮ ਨਹੀਂ ਮੰਨਿਆ। ਨਹੀਂ ਮੰਨਿਆ, ਪਿਓ ਪੁੱਤਰ ਦੀ ਗੱਲ ਹੈ, ਸਾਨੂੰ ਮਾੜਾ ਕਹਿਣ ਦਾ ਹੱਕ ਨਹੀਂ। ਪਿਓ ਆਪਣੇ ਪੁੱਤਰ ਨੂੰ ਸੌ ਵਾਰੀ ਕਹੇ, ਬਾਕੀ ਨਹੀਂ ਕਿਸੇ ਨੂੰ ਕਹਿਣ ਦਿੰਦਾ। ਅਸੀਂ ਗੁਰੂ ਦਾ ਸਤਿਕਾਰ ਕਰਨਾ, ਗੁਰੂ ਦੇ ਪੁੱਤਰਾਂ ਦਾ ਸਤਿਕਾਰ ਕਰਨਾ। ਪਰ ਉਹ ਜਿਹੜਾ ਇਮਤਿਹਾਨ ਸੀ, ਉਹ ਜਿਹਨੇ ਪਾਸ ਕਰਨਾ ਸੀ, ਉਹ ਨਹੀਂ ਕਰਨਾ। ਇਹ ਖਿਆਲ ਰੱਖਣਾ ਚਾਹੀਦਾ, ਅਦਬ ਵਿੱਚ ਰਹਿਣਾ ਚਾਹੀਦਾ। ਵੱਡਿਆਂ ਦੀ ਬੇਅਦਬੀ ਨਹੀਂ ਕਰਨੀ ਚਾਹੀਦੀ। ਅਸੀਂ ਵੱਡਿਆਂ ਦੀ ਬੇਅਦਬੀ ਕਰਦੇ ਹਾਂ, ਅਸੀਂ ਸਿੱਖੀ ਤੋਂ ਗਿਰ ਜਾਂਦੇ ਹਾਂ। ਬਾਬਾ ਸ੍ਰੀ ਚੰਦ ਜੀ, ਬਾਬਾ ਲਕਸ਼ਮੀ ਦਾਸ ਜੀ ਬੈਠੇ ਨੇ, ਮਾਤਾ ਜੀ ਬੈਠੇ, ਬਾਬਾ ਬੁੱਢਾ ਜੀ, ਭਾਈ ਪ੍ਰੀਤ ਜੀ, ਭਾਈ ਸਧਾਰਨ ਜੀ, ਬੜੀ ਸੰਗਤ ਬੈਠੀ ਹੈ। ਮਹਾਰਾਜ ਦੇ ਚਰਨਾਂ ਵਿੱਚ ਇੱਕ ਸਿੱਖ ਨੇ ਆ ਕੇ ਇੱਕ ਟਕਾ, ਇੱਕ ਪੈਸਾ ਮੱਥਾ ਚੁੱਕਿਆ। ਸਭ ਦੇ ਦੇਖਦੇ ਹਾਂ, ਗੁਰੂ ਜੀ ਨੇ ਉਹ ਪੈਸਾ ਚੁੱਕ ਲਿਆ। ਸਤਿਗੁਰੂ ਨਾਨਕ ਦੇਵ ਜੀ ਉਹ ਪੈਸਾ ਆਪਣੀ ਮੁੱਠੀ ਚ ਬੰਦ ਕਰਕੇ, ਉਹ ਟਕਾ ਮੁੱਠੀ ਚ ਬੰਦ ਕਰਕੇ ਪੁੱਛਦੇ, ਬੇਟਾ ਸ੍ਰੀ ਚੰਦ, ਦੱਸੋ ਮੇਰੀ ਮੁੱਠੀ ਦੀ ਕੀ ਹੈ। ਸਭ ਦੇ ਸਾਹਮਣੇ ਚੁੱਕਿਆ ਸੀ, ਪੈਸਾ ਸੀ, ਤੇ ਪੁੱਛਿਆ ਕੀ ਹੈ। ਸ੍ਰੀ ਚੰਦ ਕਹਿੰਦੇ, ਮਹਾਰਾਜ ਇਹਦੇ ਚ ਕਿਹੜੀ ਨੁਕੜ ਮਿੱਠੀ ਹੈ, ਪੈਸਾ ਹੀ ਹੋਰ ਕੀ ਹੈ। ਅੱਛਾ ਲਕਸ਼ਮੀ ਦਾਸ, ਤੂੰ ਦੱਸ ਸਾਡੀ ਮੁੱਠੀ ਚ ਕੀ ਹੈ। ਉਹ ਕਹਿੰਦਾ, ਜੋ ਵੱਡਾ ਵੀਰ ਕਹਿੰਦਾ, ਸਾਰੇ ਸਾਰਿਆਂ ਨੂੰ ਪਤਾ ਇੱਕ ਪੈਸਾ ਹੀ ਹੈ। ਅੱਛਾ ਲੈਣਿਆ, ਤੂੰ ਦੱਸ ਸਾਡੀ ਮੁੱਠੀ ਚ ਕੀ ਹੈ। ਖੜਾ ਹੋ ਗਿਆ ਹੱਥ ਜੋੜ ਕੇ, ਗੱਲ ਪੱਲਾ ਪਾ ਲਿਆ। ਕਹਿਣ ਲੱਗਾ, ਮਹਾਰਾਜ ਮੇਰੀ ਕੀ ਔਕਾਤ ਹੈ ਕਿ ਮੈਂ ਤੁਹਾਡੀ ਮੁੱਠੀ ਦਾ ਅੰਤ ਪਾ ਸਕਾਂ। ਤੁਹਾਡੀ ਮੁੱਠੀ ਚ ਸਭ ਕੁਛ ਹੀ ਹੈ, ਕੁੱਲ ਦੁਨੀਆਂ ਦੀਆਂ ਚਾਬੀਆਂ ਤੁਹਾਡੀ ਮੁੱਠੀ ਵਿੱਚ, ਕੁੱਲ ਸ੍ਰਿਸ਼ਟੀ ਦੀ ਪਾਵਰ ਤੁਹਾਡੀ ਮੁੱਠੀ ਵਿੱਚ, ਠੰਡਾ ਬ੍ਰਹਮਾ ਦੇ ਮਾਲਕ ਤੁਸੀਂ, ਸਭ ਕੁਝ ਤੁਹਾਡੇ ਹੱਥ ਵਿੱਚ। ਮਹਾਰਾਜ ਕਹਿਣ ਲੱਗੇ, ਦੇਖ ਲੋ ਸੁਲੱਖਣੀ ਜੀ, ਬਸ ਇਹੀ ਫਰਕ ਹੈ, ਇਹ ਦ੍ਰਿਸ਼ਟੀ ਸਾਰਿਆਂ ਦੀ ਬਣ ਨਹੀਂ ਸਕਦੀ। ਭਾਈ ਲਹਿਣੇ ਨੇ ਉਹ ਦ੍ਰਿਸ਼ਟੀ ਪ੍ਰਾਪਤ ਕੀਤੀ ਸੀ, ਗੁਰੂ ਨੂੰ ਪਛਾਣ ਲਿਆ ਕਿ ਗੁਰੂ ਸਮਰੱਥ ਹੈ, ਗੁਰੂ ਸਰਬ ਕਲਾ ਸੰਪੂਰਨ ਹੈ, ਕਿ ਗੁਰੂ ਸਾਹਿਬ ਜੀ ਨੇ ਆਪਣਾ ਰੂਪ ਬਣਾ ਕੇ ਉਹਨਾਂ ਨੂੰ ਆਪਣੀ ਥਾਂ ਤੇ ਬਿਠਾ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਨਾਮ ਦੇ ਕੇ ਇਹ ਸਾਡੇ ਵਾਸਤੇ ਵੱਡਾ ਉਪਕਾਰ ਹੋਇਆ। ਕਈ ਵਾਰੀ ਇੱਕ ਵਾਰੀ ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਨੇ ਕੁਸਚਨ ਕੀਤਾ ਸੀ, ਕੀ ਕੁਸਚਨ ਸੀ। ਅੱਜ ਕੱਲ੍ਹ ਤੇ ਆਪਾਂ ਆਪਣੇ ਕੋਲ ਸਵਾਲ ਹੀ ਰੰਗੇ ਖੇਡੇ ਨੇ, ਆਪਣੇ ਸਿੱਖਾਂ ਨੂੰ ਸਵਾਲ ਕਰਨਾ ਨਹੀਂ ਆਉਂਦਾ। ਮੈਂ ਮਾਫ਼ ਕਰਨਾ, ਕੋਈ ਹੋਏਗਾ ਜਿਹੜਾ ਕੋਈ ਰੱਬੀ ਗੱਲ ਦਾ ਕੋਈ ਗੱਲ ਪੁੱਛਣਾ ਹੋਵੇ, ਨਹੀਂ ਤਾਂ ਉਹ ਕੁੰਡੀਆਂ ਕੁੰਡੀਆਂ ਹੀ ਗੱਲਾਂ ਪੁੱਛ ਰਹੇ, ਮਾਫ਼ ਕਰਨਾ, ਜਿਹਨਾਂ ਗੱਲਾਂ ਦਾ ਕੋਈ ਸਿਰ ਪੈਰ ਨਹੀਂ ਉਹ ਗੱਲਾਂ ਪੁੱਛ ਰਹੇ। ਜਿਹੜੀਆਂ ਗੱਲਾਂ ਕੋਈ ਸਾਡੇ ਕੰਮ ਆਉਣੀਆਂ ਨੇ, ਅਧਿਆਤਮਾ ਦੇ ਆਤਮਾ ਦੇ, ਉਹ ਨਹੀਂ ਪੁੱਛਦੇ, ਤੂੰ ਹੈ ਹੀ ਨਹੀਂ। ਕੋਈ ਸਵਾਲ ਤੋਂ ਪਤਾ ਲੱਗ ਜਾਂਦਾ ਵਿਦਿਆਰਥੀ ਕਿਹੜੇ ਸਕੂਲ ਚ ਪੜਿਆ ਹੋਇਆ, ਕੁਸਚਨ ਤੋਂ ਪਤਾ ਲੱਗਦਾ ਵੀ ਚੰਗੇ ਸਕੂਲ ਦਾ ਵਿਦਿਆਰਥੀ ਸਵਾਲ ਚੰਗਾ ਕਰੇਗਾ। ਤੇ ਜੇ ਕਿਤੇ ਐਵੇਂ ਹੀ ਸਕੂਲ ਦੇ ਕੋਲੋਂ ਕੱਟਾ ਲੈ ਕੇ ਲੰਘਿਆ ਹੋਵੇ ਤੇ ਉਹ ਪੁੱਛੇ ਸਿੱਧੇ ਸਵਾਲ। ਅੱਜ ਸਾਡੀ ਹਾਲਤ ਹੈ, ਅਸੀਂ ਗੁਰੂ ਦੇ ਸਕੂਲ ਚ ਨਹੀਂ ਪੜ੍ਹੇ, ਅਸੀਂ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹੇ, ਅਸੀਂ ਅਖਬਾਰਾਂ ਪੜ੍ਹੇ, ਅਸੀਂ ਰਸਾਲੇ ਪੜ੍ਹੇ, ਅਸੀਂ ਇੰਟਰਨੈਟ ਪੜ੍ਹੇ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹੇ, ਅਸੀਂ ਗੁਰੂ ਦੀ ਮੱਤ ਨਹੀਂ ਪੜ੍ਹੀ। ਤੇ ਸਾਧ ਸੰਗਤ ਜੀ, ਸਵਾਲ ਸਿੱਖਾਂ ਨੇ ਕੀਤਾ ਬੜੀ ਭਾਵਨਾ ਨਾਲ, ਤੇ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਦੇ ਗੁਰੂ ਕੌਣ ਸਨ? ਪਰੰਪਰਾ ਚੱਲਦੀ ਹੈ, ਤੁਸੀਂ ਗੁਰੂ ਰਾਮਦਾਸ ਦੇ ਹੋ ਤੇ ਗੁਰੂ ਰਾਮਦਾਸ ਜੀ ਗੁਰੂ ਅੰਗਦ ਅਮਰਦਾਸ ਜੀ ਦੇ ਸਿੱਖ ਸਨ, ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਤੋਂ ਤੇ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਤੋਂ ਸਿੱਖੀ ਗਈ। ਗੁਰੂ ਨਾਨਕ ਨੇ ਕਿੱਥੇ ਉਹਨਾਂ ਨੂੰ ਕਿੱਥੋਂ ਪ੍ਰਾਪਤੀ ਹੋਈ? ਗੁਰੂ ਅਰਜਨ ਸਾਹਿਬ ਕਹਿੰਦੇ ਭਾਈ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਵਾਹਿਗੁਰੂ ਤੋਂ ਸੱਚਖੰਡ ਤੋਂ ਗੁਰਮੰਤਰ ਲੈ ਕੇ ਆਏ। ਤੋ ਆਪ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਖੁਦ ਪਰਮੇਸ਼ਰ ਹੀ ਗੁਰੂ ਨਾਨਕ ਦਾ ਰੂਪ ਧਾਰ ਕੇ ਆਇਆ। ਪਰ ਜੇ ਤੁਸੀਂ ਆਖੋ ਕਿ ਦੇਹ ਕਰਕੇ ਉਹਨਾਂ ਦੇ ਗੁਰੂ ਕੌਣ ਸਨ, ਤਾਂ ਗੁਰੂ ਨਾਨਕ ਦੇਵ ਜੀ ਦੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਸਨ। ਇਹ ਸੁਣ ਕੇ ਸਾਰੀ ਸੰਗਤ ਹੈਰਾਨ ਹੋ ਗਈ ਕਿ ਮਹਾਰਾਜ ਇਹ ਕਿੱਦਾਂ ਦਾ ਬਚਨ ਕਿ ਗੁਰੂ ਨਾਨਕ ਦੇ ਗੁਰੂ ਗੁਰੂ ਅੰਗਦ ਦੇਵ ਜੀ ਕਿਵੇਂ ਹੋ ਸਕਦੇ? ਮਹਾਰਾਜ ਕਹਿਣ ਲੱਗੇ, ਸੁਣੋ, ਕੁੱਲ ਦੁਨੀਆ ਕੁੱਲ ਸ੍ਰਿਸ਼ਟੀ ਹਿੰਦੂ ਤੇ ਮੁਸਲਮਾਨ ਮੱਕੇ ਮਦੀਨੇ ਤੋਂ ਲੈ ਕੇ ਹਰਿਦੁਆਰ ਤੱਕ ਸਾਰੇ ਧਰਮ ਸਥਾਨਾਂ ਦੇ ਵੱਡੇ ਵੱਡੇ ਤੀਰ ਮਜੌਰ ਬ੍ਰਾਹਮਣ ਖੱਤਰੀ ਵੈਸ ਸ਼ੂਦਰ ਰਾਜੇ ਮਹਾਰਾਜੇ ਗੁਰੂ ਨਾਨਕ ਦੇ ਚਰਨਾਂ ਤੇ ਝੁਕ ਗਏ। ਗੁਰੂ ਨਾਨਕ ਦਾ ਸਿਰ ਝੁਕਿਆ ਸਿਰਫ ਇੱਕੋ ਥਾਂ ਤੇ ਝੁਕਿਆ, ਉਹ ਗੁਰੂ ਅੰਗਦ ਦੇਵ ਦੇ ਪੈਰਾਂ ਤੇ ਝੁਕਿਆ। ਗੁਰੂ ਨਾਨਕ ਸਾਹਿਬ ਨੇ ਸਾਰੀ ਉਮਰ ਕਦੇ ਸਿਰ ਨਹੀਂ ਝੁਕਾਇਆ। ਜੇ ਗੁਰੂ ਨਾਨਕ ਨੇ ਸਿਰ ਝੁਕਾਇਆ ਮੱਥਾ ਟੇਕਿਆ ਤਾਂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਤੇ ਸਿਰ ਝੁਕਾਇਆ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜਿਨ੍ਹਾਂ ਨੂੰ ਸਤਿਕਾਰ ਦਿੱਤਾ ਉਹ ਉਹਨਾਂ ਦੇ ਗੁਰੂ ਹਨ। ਇਹ ਕਹਿਣ ਲੱਗੇ, ਮਹਾਰਾਜ ਆਪ ਧੰਨ ਹੋ, ਬੜੀ ਰਮਜ ਦੀ ਗੱਲ ਦੱਸੀ ਹੈ। ਗੁਰੂ ਅਰਜਨ ਸਾਹਿਬ ਕਹਿੰਦੇ, ਭਾਈ ਰਮਜ ਇੱਥੇ ਗੱਲ ਨਹੀਂ ਮੁੱਕਦੀ। ਜੇ ਗੁਰੂ ਅੰਗਦ ਦੇਵ ਜੀ ਘਾਲਣਾ ਨਾ ਭਾਲਦੇ, ਗੁਰੂ ਨਾਨਕ ਦਾ ਉਹ ਵਿਰਸਾ ਨਾ ਸਾਂਭਦੇ, ਉੱਥੇ ਗੱਦੀ ਸਮਾਪਤ ਹੋ ਜਾਂਦੀ, ਅੱਜ ਸਾਡੇ ਤੁਹਾਡੇ ਵਿੱਚ ਸਿੱਖੀ ਦਾ ਪ੍ਰਚਾਰ ਨਾ ਹੁੰਦਾ। ਗੁਰੂ ਅੰਗਦ ਦੇਵ ਜੀ ਅੱਗੇ ਲੈ ਕੇ ਆਏ, ਫਿਰ ਗੁਰੂ ਅੰਗਦ ਦੇਵ ਜੀ ਨੇ 35 ਅੱਖਰ ਜਿਹੜੇ ਗੁਰਮੁਖੀ ਦੇ ਸਨ ਉਹਨਾਂ ਨੂੰ ਸ਼ੁੱਧ ਰੂਪ ਦੇ ਕੇ ਉਹਨਾਂ ਦੇ ਵਿੱਚ ਜਨਮ ਸਾਖੀ ਲਿਖਵਾ ਕੇ ਪਿੰਡ ਪਿੰਡ ਜਾ ਕੇ ਗੁਰਮੁਖੀ ਦਾ ਪ੍ਰਚਾਰ ਕੀਤਾ। ਤੇ ਸਾਧ ਸੰਗਤ ਜੀ, ਅੱਜ ਗੁਰਬਾਣੀ ਆਪਾਂ ਪੜ੍ਹ ਰਹੇ ਹਾਂ, ਜੇ ਗੁਰੂ ਅੰਗਦ ਦੇਵ ਜੀ ਗੁਰਮੁਖੀ ਅੱਖਰਾਂ ਦਾ ਪ੍ਰਚਾਰ ਨਾ ਕਰਾਉਂਦੇ, ਗੁਰਬਾਣੀ ਸਾਡੇ ਕੋਲ ਇਹਨਾਂ ਅੱਖਰਾਂ ਚ ਨਹੀਂ ਸੀ ਆ ਸਕਦੀ। ਇਸ ਤਰ੍ਹਾਂ ਦੇ ਉਪਕਾਰ ਕਰਨ ਵਾਲੇ ਗੁਰਦੇਵ ਦਾ ਅੱਜ ਦੁਰਗਾ ਪੁਰਬੀ ਦਿਵਸ ਹੈ। ਸੋ ਆਪ ਜੀ ਨੂੰ ਵਧਾਈ ਹੋਵੇ। ਹੁਣ ਲੜੀ ਵਾਰ ਕਥਾ ਜੋ ਸਤਿਗੁਰਾਂ ਦੀ ਚੱਲ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਅੱਜ ਦਾ ਸ਼ਬਦ ਥੋੜਾ ਜਿਹਾ ਮਹਿੰਗਾ ਹੈ ਪਰ ਸਾਰਿਆਂ ਦੇ ਸਮਝ ਵੀ ਆ ਸਕਦਾ ਜੇ ਤੁਸੀਂ ਕੋਸ਼ਿਸ਼ ਕਰੋ ਸਮਝਣ ਦੀ। ਗੁਰਬਾਣੀ ਸਮਝ ਆਉਂਦੀ ਹੈ ਜੇ ਕੋਈ ਸਮਝਣ ਦੀ ਕੋਸ਼ਿਸ਼ ਕਰੇ। ਜਗਿਆਸਾ ਹੋਣੀ ਚਾਹੀਦੀ ਹੈ, ਭੁੱਖ ਹੋਵੇਗੀ ਨਾ ਤੇ ਰੋਟੀ ਸਵਾਦ ਲੱਗਦੀ ਹੈ, ਤੇ ਜੇ ਭੁੱਖ ਨਾ ਹੋਵੇ ਭਾਵੇਂ ਪੀਰ ਕੜਾ ਪੂਣੀਆਂ ਜਿੰਨੀਆਂ ਮਰਜ਼ੀ ਵਧੀਆ ਬਣੀਆਂ ਹੋਣ, ਰੱਜੇ ਹੋਏ ਬੰਦੇ ਨੂੰ ਜਿਹਨੂੰ ਭੁੱਖ ਪਈ ਨੀ ਉਹਨੂੰ ਸਵਾਦ ਨਹੀਂ ਲੱਗਦਾ, ਉਹਦੇ ਅੰਦਰ ਬੁਰਜੀ ਨਹੀਂ ਲੰਘਦੀ। ਭੁੱਖੇ ਨੂੰ ਸੁੱਕੀ ਰੋਟੀ ਮਿਲਦੀ ਨੂੰ ਸਵਾਦੀ ਚੱਬ ਚੱਬ ਕੇ ਮਚਾਟੇ ਲਾ ਲਾ ਕੇ ਖਾ ਲੈਂਦਾ। ਗੁਰਬਾਣੀ ਦੀ ਭੁੱਖ ਲੱਗਣੀ ਚਾਹੀਦੀ। ਸੱਚੇ ਨਾਮ ਦੀ ਲਾਗਾ ਭੂਤ ਪੁੱਤ ਭੁੱਖਾ ਖਾਏ ਚੱਲੀਆਂ ਦੁੱਖ। ਜਿਹਨਾਂ ਨੂੰ ਗੁਰਬਾਣੀ ਦੀ ਭੁੱਖ ਹੈ ਉਹਨਾਂ ਨੂੰ ਗੁਰਬਾਣੀ ਦੀ ਸਮਝ ਆਉਂਦੀ ਹੈ, ਜਿਹਨਾਂ ਨੂੰ ਗੁਰਬਾਣੀ ਦੀ ਭੁੱਖ ਨਹੀਂ ਉਹਨਾਂ ਨੂੰ ਗੁਰਬਾਣੀ ਸੁਣ ਕੇ ਨੀਂਦ ਆ ਜਾਂਦੀ ਹੈ। ਆਖੋ ਸਤਨਾਮ ਸਿੰਘ। ਅੱਜ ਦਾ ਸ਼ਬਦ ਮਹਿੰਗਾ ਮੈਂ ਤਾਂ ਕਿਹਾ, ਆਤਮਾ ਤੇ ਪਰਮਾਤਮਾ ਨੂੰ ਇੱਕ ਕਰਕੇ ਗੁਰੂ ਅਰਜਨ ਦੇਵ ਜੀ ਦੇਖ ਰਹੇ ਨੇ। ਉਹ ਕਹਿੰਦੇ ਨੇ, ਉਹ ਪਰਮਾਤਮਾ ਸਾਡੇ ਅੰਦਰ ਬੈਠਾ ਆਤਮਾ ਰੂਪ, ਜਿਹਨੂੰ ਸੋਲ ਕਹਿੰਦੇ ਆ, ਜਿਹਨੂੰ ਰੂਹ ਕਹਿੰਦੇ ਆ, ਜਿਹਨੂੰ ਆਤਮਾ ਕਹਿੰਦੇ ਆ, ਜਿਹੜੀ ਮੇਨ ਐਨਰਜੀ ਹੈ ਸਾਡੇ ਸਰੀਰ, ਉਹ ਨਿਕਲ ਜਾਂਦੀ ਹੈ। ਸਾਰੀਆਂ ਅੱਖਾਂ ਕੰਨ ਨੱਕ ਹੱਥ ਪੈਰ ਕੰਮ ਕਰਨਾ ਬੰਦ ਹੋ ਜਾਂਦੇ। ਉਹ ਮੇਨ ਐਨਰਜੀ ਜਿਹੜੀ ਹੈ, ਪਾਵਰ ਜਿਹੜੀ ਮੇਨ ਪਾਵਰ ਹੈ, ਉਹ ਅਕਾਲ ਪੁਰਖ ਦੀ ਜੋਤ ਹੈ। ਉਹਦੇ ਵਿੱਚ ਮਹਾਰਾਜ ਕਹਿੰਦੇ ਵੀ ਉਹ ਮਰਦਾ ਨਹੀਂ, ਆਖੋ ਸਰੀਰ ਉਹ ਨਹੀਂ ਮਰਦਾ। ਫਿਰ ਸਾਨੂੰ ਡਰ ਕਾਹਦਾ? ਅਸੀਂ ਥੋੜਾ ਮਰਨਾ,
ਇਸ ਸਰੀਰ ਨੇ ਚੋਲਾ ਹੀ ਬਦਲਣਾ,
ਚੋਲਾ ਹੀ ਬਦਲਣਾ, ਮਰਨਾ ਕੋਈ ਨਹੀਂ। ਸਾਨੂੰ ਡਰ ਆ ਸਾਰਿਆਂ ਨੂੰ ਆਪਣੇ ਦੇ ਵਿੱਚ ਹੀ, ਕਿਉਂਕਿ ਜਦੋਂ ਆਪਾਂ ਕਥਾ ਕਰਦੇ ਹੁੰਦੇ ਹਾਂ, ਸੁਣਦੇ ਹੁੰਦੇ ਹਾਂ, ਸਾਡਾ ਮਨ ਟਿਕਿਆ ਹੁੰਦਾ। ਜਦੋਂ ਉੱਥੋਂ ਬਾਹਰ ਚਲੇ ਜਾਂਦੇ ਨਾ, ਗੁਰਬਾਣੀ ਤੋਂ ਥੋੜਾ ਜਿਹਾ ਫਰਕ ਪੈ ਜਾਂਦਾ, ਫਿਰ ਡਰਨਾ ਸ਼ੁਰੂ ਹੋ ਜਾਂਦੇ, ਆਏ ਕੋਈ ਮਾਰ ਨਾ ਦੇਵੇ, ਆਏ ਮਰ ਜਾਂਗੇ, ਕੋਈ ਬਿਮਾਰੀ ਆ ਗਈ ਮਰ ਜਾਂਗੇ, ਹਾਰਟ ਅਟੈਕ ਹੋ ਗਿਆ ਮਰ ਜਾਂਗੇ, ਕੋਈ ਕਿਸੇ ਨੇ ਚੰਤਰ ਗੋਲੀ ਮਾਰਤੀ ਤਾਂ ਮਰ ਜਾਂਗੇ, ਕੋਈ ਐਕਸੀਡੈਂਟ ਹੋ ਗਿਆ ਤਾਂ ਮਰ ਜਾਂਗੇ। ਸਾਨੂੰ ਸਾਰਿਆਂ ਨੂੰ ਮੌਤ ਦਾ ਡਰ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਸਾਨੂੰ ਮੌਤ ਦਾ ਡਰ ਕੋਈ ਨਹੀਂ, ਕਿਉਂਕਿ ਅਸੀਂ ਮਰਨਾ ਹੀ ਨਹੀਂ, ਅਸੀਂ ਮਰਨਾ ਨਹੀਂ। ਇਹਦਾ ਚੋਲਾ ਬਦਲਣਾ, ਇੱਕ ਚੋਲਾ ਛੱਡ ਕੇ ਦੂਜਾ ਚੋਲਾ ਧਾਰਨ ਕਰ ਲਈਦਾ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਏਦਾਂ ਇਸ ਸ਼ਬਦ ਵਿੱਚ ਦੱਸ ਰਹੇ ਨੇ। ਪਿਆਰ ਨਾਲ ਸੁਣੋ ਸਾਰੀ ਸੰਗਤ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿ, ਆਸਾ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ। ਮਹਾਰਾਜ ਕਹਿੰਦੇ ਉਹ ਜਿਹੜਾ ਪਰਮਾਤਮਾ ਹੈ ਉਹ ਮਰਦਾ ਨਹੀਂ, ਉਹ ਸਾਡੇ ਅੰਦਰ ਹੈ। ਫਿਰ ਸਾਨੂੰ ਡਰ ਕਾਹਦਾ, ਕਿਉਂਕਿ ਮੈਂ ਜੋ ਹੈ, ਜਿਹਨੂੰ ਅਸੀਂ ਮੈਂ ਕਹਿੰਦੇ ਹਾਂ, ਜੇ ਥੋੜੀ ਜਿਹੀ ਵਿਚਾਰ ਕਰਕੇ ਦੇਖਣਗੇ, ਇਹ ਪਰਮਾਤਮਾ ਦੀ ਜੋਤ ਹੀ ਹੈ, ਹੋਰ ਕੁਛ ਨਹੀਂ। ਪਰ ਅਸੀਂ ਮੈਂ ਆਪਣੇ ਸਰੀਰ ਨੂੰ ਸਮਝੀ ਬੈਠੇ ਹਾਂ, ਸਰੀਰ ਦੀ ਮੈਂ ਛੱਡ ਦਿਓ, ਆਤਮਾ ਦੀ ਮੈਂ ਸਮਝ ਲਓ। ਆਪੇ ਆਪ ਸਾਰੇ ਹੋ ਮਿੱਤਰ ਚੌਥੇ ਪਾਤਸ਼ਾਹ ਦਾ ਜਵਾਬ ਅਸ਼ਟਪਦੀ ਪਹਿਲਾ ਪਦ ਹੈ। ਆਪੇ ਆਪ ਖਾਏ ਹੋ ਮਿੱਤਰ, ਆਪੇ ਨੂੰ ਆਪਾਂ ਖਾ ਜਾਵੇ। ਹੁਣ ਆਪੇ ਨੂੰ ਆਪੇ ਕਿਵੇਂ ਖਾਵੇ? ਇੱਕ ਆਪਾ ਇਹ ਸਰੀਰ ਦਾ ਦਿਖਦਾ ਇਹ ਆਪਾ, ਪਰ ਇਹ ਆਪੇ ਨੂੰ ਉਹ ਸ਼ੁੱਧ ਆਪਾ ਆਤਮਾ ਦਾ ਖਾ ਜਾਵੇ। ਗਿਆਨ ਦੇ ਨਾਲ ਖਾਣਾ, ਦੰਦਾਂ ਨਾਲ ਨਹੀਂ ਚੱਬਿਆ ਜਾਣਾ, ਗਿਆਨ ਨਾਲ ਖਾਣਾ। ਕਿਵੇਂ ਖਾਣਾ? ਕਿ ਮੈਂ ਸਰੀਰ ਨਹੀਂ ਹਾਂ, ਮੈਂ ਅੱਖਾਂ ਵੀ ਨਹੀਂ ਹਾਂ, ਮੈਂ ਕੰਨ ਵੀ ਨਹੀਂ ਹਾਂ, ਮੈਂ ਹੱਥ ਪੈਰ ਵੀ ਨਹੀਂ ਹਾਂ, ਮੈਂ ਮਨ ਵੀ ਨਹੀਂ ਹਾਂ, ਮੈਂ ਬੁੱਧੀ ਵੀ ਨਹੀਂ ਹਾਂ, ਮੈਂ ਇਹਨਾਂ ਸਾਰਿਆਂ ਨੂੰ ਜਾਣਨ ਵਾਲਾ ਹਾਂ, ਵੱਖਰਾ ਹਾਂ ਇਸ ਤੋਂ। ਮੈਂ ਅੱਖਾਂ ਨਹੀਂ, ਕਿਉਂਕਿ ਜੇ ਮੈਂ ਅੱਖਾਂ ਹੁੰਦਾ ਤੇ ਅੰਨੇ ਜਿਉਂਦੇ ਕਿਉਂ? ਬਲਾਇੰਡ ਬੰਦੇ ਜਿਉਂਦੇ ਨੇ ਅੱਖਾਂ ਤੋਂ ਬਿਨਾਂ ਜਿਉਂਦੇ ਨੇ, ਕੰਨਾਂ ਤੋਂ ਬਿਨਾਂ ਬੋਲੇ ਬੰਦੇ ਉਹ ਵੀ ਤਾਂ ਜਿਉਂਦੇ ਨੇ, ਜਿਹਨਾਂ ਦੀਆਂ ਲੱਤਾਂ ਕੋਈ ਨੀ ਹੁੰਦੀਆਂ ਉਹ ਵੀ ਜਿਉਂਦੇ ਨੇ, ਜਿਹਨਾਂ ਦੇ ਹੱਥ ਕੋਈ ਨੀ ਉਹ ਵੀ ਜਿਉਂਦੇ ਨੇ। ਇਹਦਾ ਮਤਲਬ ਜੀਣ ਵਾਲਾ ਕੋਈ ਹੋਰ ਆ। ਆਖੋ ਵਾਹਿਗੁਰੂ, ਥੋੜੀ ਸਮਝੋ ਆਪਣੇ ਅੰਦਰ ਦੀ ਖੋਜ। ਮਹਾਰਾਜ ਦੱਸ ਰਹੇ ਨੇ ਸਾਡੇ ਅੰਦਰ ਦੀ ਆਤਮਾ ਦੀ ਗੱਲ ਦੱਸ ਰਹੇ ਨੇ ਗੁਰੂ ਅਰਜਨ ਦੇਵ ਜੀ। ਕਹਿੰਦੇ ਉਹ ਜਿਹੜਾ ਮੈਂ ਹੈ ਨਾ, ਉਹ ਪਰਮਾਤਮਾ ਦੀ ਜੋਤ ਹੈ, ਉਹਨੂੰ ਅਸੀਂ ਮੈਂ ਕਹਿੰਦੇ ਹਾਂ। ਤੇ ਜੇ ਉਹ ਮਰਦਾ ਨਹੀਂ ਤੇ ਇਹ ਵੀ ਨਹੀਂ ਮਰਦਾ, ਨਾ ਉਹ ਬਿਨਸਾ ਨਾ ਹਮ, ਨਾ ਉਹ ਮਰਦਾ ਨਾ ਸਾਨੂੰ ਕੋਈ ਡਰ। ਹਾਂਜੀ, ਨਾ ਉਹ ਬਿਨਸਣ ਵਾਲਾ, ਕਿਉਂਕਿ ਉਹਦਾ ਆਦ ਸੱਚ ਜਵਾਬ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ, ਉਹ ਸਾਡੇ ਅੰਦਰ ਬੈਠਾ ਹੋਇਆ। ਫਿਰ ਸਾਨੂੰ ਕਾਹਦਾ ਝੋਰਾ ਹੈ? ਕਿਉਂ ਅਸੀਂ ਡਰੀਏ? ਕਿਉਂ ਚਿੰਤਾ ਕਰੀਏ? ਕਿਉਂਕਿ ਮਰਨਾ ਤਾਂ ਹੈ ਹੀ ਨਹੀਂ। ਹਾਂਜੀ, ਉਹ ਨਿਰਧਨ ਵੀ ਨਹੀਂ, ਭੁੱਖਾ ਨੰਗਾ ਵੀ ਨਹੀਂ, ਗਰੀਬ ਵੀ ਨਹੀਂ। ਨਿਰਧਨ ਕਹਿੰਦੇ ਨੇ ਜਿਹੜੇ ਕੋਈ ਪੈਸਾ ਨਾ ਹੋਵੇ, ਧਨ ਨਾ, ਉਹਦੇ ਭੰਡਾਰੇ ਭਰੇ ਪਏ। ਆਖੋ ਵਾਹਿਗੁਰੂ, ਉਹਦੇ ਭੰਡਾਰੇ ਭਰੇ ਪਏ ਨੇ, ਅਸੀਂ ਵੀ ਰੁਕੇ ਹੋਏ ਹਾਂ। ਨਾ ਉਹ ਨਿਰਧਨ, ਨਾ ਹਮ ਭੁੱਖੇ, ਕਿਉਂਕਿ ਜੇ ਸਾਡਾ ਮਾਲਕ ਰੱਖਿਆ ਹੋਇਆ, ਜਿਹੜਾ ਮਾਲਕ ਰੱਖਿਆ ਉਹਦੇ ਸੇਵਕ ਨੂੰ ਕਾਹਦੀ ਕਮੀ ਹੈ? ਹਾਂਜੀ, ਉਸ ਮੇਰੇ ਵਾਹਿਗੁਰੂ ਨੂੰ, ਪਰਮੇਸ਼ਵਰ ਨੂੰ, ਅਕਾਲ ਪੁਰਖ ਨੂੰ ਦੁੱਖ ਕੋਈ ਨਹੀਂ, ਮੈਨੂੰ ਵੀ ਦੁੱਖ ਕੋਈ ਨਹੀਂ। ਉਹਦੇ ਨਾਲ ਜੁੜ ਕੇ ਸਾਹ ਸਮਝੀ ਦੇਖੀਏ ਤਾਂ ਸਹੀ, ਕਦੀ ਜਿੰਨੇ ਕੁ ਮਿੰਟ ਆਪਾਂ ਉਹਦੇ ਨਾਲ ਜੁੜਦੇ ਹਾਂ, ਸਾਡੀ ਸਾਰੀ ਚਿੰਤਾ ਖਤਮ ਹੁੰਦੀ ਹੈ, ਸਾਰੀ ਟੈਨਸ਼ਨ ਖਤਮ ਹੁੰਦੀ ਹੈ, ਸਾਰੇ ਡਰ ਲੈ ਜਾਂਦੇ ਨੇ, ਸਭ ਤਰ੍ਹਾਂ ਦੇ ਭੈ ਮੁੱਕ ਜਾਂਦੇ ਨੇ। ਜੇ ਉਹ ਵਾਹਿਗੁਰੂ ਰੱਜਿਆ ਹੋਇਆ, ਅਸੀਂ ਵੀ ਰੱਜੇ ਹੋਏ ਹਾਂ, ਉਹਨੂੰ ਦੁੱਖ ਕੋਈ ਨਹੀਂ, ਸਾਨੂੰ ਵੀ ਦੁੱਖ ਕੋਈ ਨਹੀਂ ਕਹਿੰਦੇ। ਹਾਂਜੀ,
ਸੱਚੇ
ਪਾਤਸ਼ਾਹ ਕਹਿੰਦੇ ਹੋਰ ਕੋਈ ਮਾਰਨ ਵਾਲਾ ਨਹੀਂ।
ਜਦੋਂ ਅਸੀਂ ਦੁਨੀਆਂ ਨੂੰ ਦੇਖਦੇ ਹਾਂ ਡਰਦੇ ਹਾਂ ਫਲਾਣਾ ਬੰਦਾ ਸਾਨੂੰ ਮਾਰ ਦੇਗਾ, ਉਹ ਬੰਦਾ ਸਾਡਾ ਨੁਕਸਾਨ ਕਰ ਦੇਗਾ, ਉਹ ਸਾਡਾ ਵੈਰੀ ਹੈ, ਉਹ ਸਾਡਾ ਦੁਸ਼ਮਣ ਹੈ, ਉਹ ਸਾਡਾ ਸ਼ਤਰੂ ਹੈ। ਪਰ ਸਾਧ ਸੰਗਤ ਜੀ ਜਦੋਂ ਅਸੀਂ ਦੇਖ ਲਈਏ ਵੀ ਸਾਰਿਆਂ ਵਿੱਚ ਵਾਹਿਗੁਰੂ ਦੀ ਜੋਤ ਆ, ਫਿਰ ਮਾਰਨ ਵਾਲਾ ਕੌਣ ਹੈ? ਆਖੋਸਰੀ ਵਾਹਿਗੁਰੂ ਕੋਈ ਬਗਾਨਾ ਦਿਸਦਾ ਹੀ ਨਹੀਂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਦ੍ਰਿਸ਼ਟੀ ਚ ਨਾ ਤੱਤੀ ਕਵੀ ਹੈ, ਨਾ ਬਲਦੀ ਅੱਗ ਹੈ, ਨਾ ਤੱਤਾ ਰੇਤਾ ਹੈ, ਨਾ ਉੱਪਰਦੀ ਦੇਗ ਹੈ। ਅੱਖ ਵਾਹਿਗੁਰੂ ਸਾਨੂੰ ਤਾਂ ਦਿਸੇਗਾ, ਤੱਤਾ ਤਵਾ ਵੀ ਦਿਖੇਗਾ, ਤੱਤੀ ਰੇਤ ਵੀ ਦਿਖੇਗੀ, ਬਲਦੀ ਅੱਗ ਵੀ ਦਿਸੇਗੀ, ਉੱਪਰ ਦਾ ਪਾਣੀ ਵੀ ਦਿਖੇਗਾ, ਇਹ ਸਾਨੂੰ ਸਾੜ ਦੇਗਾ। ਉਹ ਕਹਿੰਦੇ ਨਹੀਂ, ਇਹ ਸਭ ਹੁਕਮ ਹੈ ਤੇਰਾ ਕੀਆ, ਮਿੱਠਾ ਲੱਗਦਾ ਹਰ ਨਾਮ ਪਦਾਰਥ, ਨਾਨਕ ਮੰਗੇ। ਸੱਚੇ ਪਾਤਸ਼ਾਹ ਕਹਿ ਰਹੇ ਨੇ ਕਿ ਸਾਨੂੰ ਕੌਣ ਮਾਰ ਸਕਦਾ, ਅਗਰ ਨਾ ਕੋਈ ਮਾਰਨ ਵਾਲਾ, ਮਾਰਨ ਵਾਲਾ ਕੋਈ ਹੋਰ ਹੈ ਹੀ ਨਹੀਂ। ਹਾਂਜੀ, ਉਹ ਜਿਉਂਦਾ ਰਹੇ ਸਾਡਾ ਵਾਹਿਗੁਰੂ ਜਿਹੜਾ ਸਾਨੂੰ ਜ਼ਿੰਦਗੀ ਦੇ ਰਿਹਾ ਹੈ, ਆਪਾਂ ਸਾਰੇ ਉਹਦੇ ਆਸਰੇ ਜੀ ਰਹੇ ਹਾਂ ਨਾ, ਤੇ ਜੇ ਉਹ ਜਿਉਂਦਾ ਤੇ ਫਿਰ ਸਾਨੂੰ ਮਰਨ ਦਾ ਡਰ ਨਹੀਂ ਹੋਣਾ
ਚਾਹੀਦਾ।
ਰਾਮ ਲੈ ਕੇ ਮਹਾਰਾਜ ਕਹਿੰਦੇ ਉਹਨੂੰ ਬੰਧਨ ਕੋਈ ਨਹੀਂ, ਸਾਨੂੰ ਵੀ ਬੰਧਨ ਕੋਈ। ਆਪਾਂ ਸਾਰੇ ਜੀਵ ਜਦੋਂ ਅਗਿਆਨ ਵਿੱਚ ਹੁੰਦੇ ਹਾਂ, ਇਹ ਬ੍ਰਹਮ ਗਿਆਨੀ ਦੀ ਵਿਵਸਥਾ ਚੱਲ ਰਹੀ ਹੈ, ਮਾਫ਼ ਕਰਨਾ ਸਾਧਸੰਗ, ਇਹ ਸਾਡੀ ਫੀਲਿੰਗ ਸੇਫਟੀ ਕੀਤੇ ਨੀ ਸਾਨੂੰ ਲਾਉਣ ਵਾਲਾ। ਕਈ ਲੋਕ ਕਹਿੰਦੇ ਨਾ ਅਸੀਂ ਬਸ ਪੜ੍ਹ ਲੈਂਦੇ ਜੀ ਗੁਰੂ ਗ੍ਰੰਥ ਸਾਹਿਬ, ਸਾਧ ਸੰਗਤ ਜੀ ਪੜ੍ਹਨਾ ਹੋਰ ਹੈ, ਅਨੁਭਵ ਕਰਨਾ ਹੋਰ ਹੈ। ਅਨੁਭਵ ਕਰਨਾ ਜਿਹੜਾ ਹੈ ਨਾ, ਉਹਦੇ ਤੇ ਟਾਈਮ ਲੱਗਦਾ, ਸਮਾਂ ਲੱਗਦਾ, ਉਹ ਕਿਰਪਾ ਚਾਹੀਦੀ ਹੈ। ਮੈਂ ਇਹ ਨੀ ਕਹਿੰਦਾ ਸਾਰਿਆਂ ਨੂੰ ਅਨੁਭਵ ਹੋਵੇ ਕਿ ਨਾ ਹੋਵੇ, ਗੁਰੂ ਚਾਹੇ ਕਰਾ ਨੀ ਸਕਦਾ, ਕਿਸੇ ਤੇ ਵੀ ਕਿਰਪਾ ਹੋ ਸਕਦੀ ਹੈ। ਬੜੀ ਵੱਡੀ ਗੱਲ ਹੈ, ਇੱਕ ਅਵਸਥਾ ਹੈ ਅਗਿਆਨ ਦੀ, ਇੱਕ ਹੈ ਗਿਆਨ ਦੀ, ਦੋ ਅਵਸਥਾ ਨੇ। ਅਗਿਆਨ ਦੀ ਅਵਸਥਾ ਚ ਸਾਰੇ ਹੀ ਬੰਨੇ ਹੋਏ। ਅੱਜ ਸਾਡੇ ਚ ਮਹਾਂਪੁਰਸ਼ ਬਾਬਾ ਜੀ, ਸੰਤ ਬਾਬਾ ਜਗਤਾਰ ਸਿੰਘ ਜੀ, ਕਾਰ ਸੇਵਾ ਵਾਲੇ ਜਿਨ੍ਹਾਂ ਨੇ ਤਰਨ ਤਾਰਨ ਸਾਹਿਬ ਵਾਲੇ ਮਹਾਂਪੁਰਸ਼ ਬਹੁਤੀ ਗੁਰੂ ਘਰਾਂ ਦੀ ਸੇਵਾ, ਗੁਰੂ ਘਰਾਂ ਦੀ ਸੇਵਾ ਕਰਾ ਰਹੇ ਨੇ, ਪਾਕਿਸਤਾਨ ਵਿਚ ਵੀ ਤੇ ਇੰਡੀਆ ਵਿਚ ਵੀ ਅੱਜ ਸਾਡੇ ਚ ਆਏ ਨੇ ਮਹਾਂਪੁਰਸ਼ਾਂ ਨੂੰ ਜੀ ਆਇਆਂ ਨੂੰ। ਤੇ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਜਿਹੜੇ ਅਗਿਆਨ ਦੀ ਅਵਸਥਾ ਹੈ ਉਹਦੇ ਸਾਰੇ ਬੰਨੇ ਹੋਏ ਨੇ, ਆਪਾਂ ਸਾਰਿਆਂ ਨੂੰ ਬੰਧਨ ਪਏ ਹੋਏ ਨੇ। ਆਪਾਂ ਨੂੰ ਦੁਨਿਆਵੀ ਬੰਦਿਆਂ, ਦੁਨਿਆਵੀ ਬੰਦਾ ਜਨਮ ਤੋਂ ਲੈ ਕੇ ਮਰਨ ਤੱਕ ਬੰਨਿਆ ਹੀ ਹੈ। ਮਹਾਰਾਜ ਨੇ ਲਿਖੇ ਬੰਧਨ ਕਿਹੜੇ ਨੇ? ਬੰਧਨ ਮਾਤ ਪਿਤਾ ਸੁਪਨਾਰ, ਮਾਂ ਪਿਓ ਬੰਧਨ, ਪਤਨੀ ਬੰਧਨ, ਕੱਚੇ ਬੰਧਨ, ਕਾਰੋਬਾਰ ਦਾ ਬੰਧਨ, ਲੈਣ ਦੇਣ ਦਾ ਬੰਧਨ, ਜ਼ਿੰਮੇਵਾਰੀ ਦਾ ਬੰਧਨ। ਇੱਕ ਬਚਨ ਸਤਿਗੁਰਾਂ ਦਾ ਯਾਦ ਆ ਗਿਆ, ਕਹਿੰਦੇ ਕਰਮ ਕਰਾ ਤਾਂ ਬੰਧਾ, ਕਰਮ ਕਰਾ ਤਾਂ ਬੰਧਾ, ਕੰਮ ਕਰੇਗਾ ਤਾਂ ਬੰਧਨ ਪਏਗਾ। ਸਿੱਧੀ ਜੀ ਗੱਲ, ਦੁਕਾਨ ਖੋਲੀ ਹੈ, ਦੁਕਾਨ ਕੀਤੀ ਹੈ ਆਪਾਂ, ਉਹਦਾ ਬੰਧਨ 9 ਵਜੇ ਸਵੇਰੇ ਖੋਲਣੀ ਹੈ ਤੇ ਖੁੱਲਣੀ ਹੈ, ਉਹਦੇ ਵਿੱਚ ਸਮਾਨ ਪਾਉਣਾ ਤਾਂ ਪਾਉਣਾ। ਜੇ ਕਿਸੇ ਨੇ ਨੌਕਰੀ ਕੀਤੀ ਤੇ ਨੌਕਰੀ ਦਾ ਬੰਧਨ ਹੈ, ਡਿਊਟੀ ਦੇ ਟਾਈਮ ਨਾਲ ਜਾਣ। ਜੇ ਖੇਤੀ ਕੀਤੀ ਹੈ ਤੇ ਖੇਤੀ ਵਾਲੇ ਨੂੰ ਵੀ ਬੰਧਨ ਹੈ, ਤੇ ਟਾਈਮ ਨਾਲ ਸਵੇਰੇ ਹਲ ਵਾਹੁਣਾ, ਟਾਈਮ ਨਾਲ ਬੀਜ ਪਾਉਣਾ, ਟਾਈਮ ਨਾਲ ਗੋਡੀ ਕਰਨੀ ਹੈ, ਟਾਈਮ ਨਾਲ ਪਾਣੀ ਦੇਣਾ, ਟਾਈਮ ਨਾਲ ਸਾਰਾ ਕੰਮ ਕਰਨਾ, ਵਾਢੀ ਵੀ ਕਰਨੀ। ਕਰਮ ਕਰੇ ਤਾਂ ਬੰਧਾ, ਕੰਮ ਕਰੇਗਾ ਤੇ ਬੰਧਨ ਪਏਗਾ। ਤੇ ਮਹਾਰਾਜ ਕਹਿੰਦੇ ਸਾਰੀ ਦੁਨੀਆਂ ਹੀ ਬੰਨੀ ਹੋਈ ਹੈ, ਸਾਰੇ ਬੰਧਨ। ਪਰ ਗੁਰੂ ਅਰਜਨ ਦੇਵ ਜੀ ਬ੍ਰਹਮ ਗਿਆਨੀ ਬਣ ਗਏ ਨੇ, ਕਹਿੰਦੇ ਸਾਨੂੰ ਬੰਧਨ ਕੋਈ ਨੀ, ਕਿਉਂਕਿ ਸਾਡੇ ਵਾਹਿਗੁਰੂ ਨੂੰ ਬੰਧਨ ਕੋਈ ਨੀ। ਜਿਹੜਾ ਵਾਹਿਗੁਰੂ ਦਾ ਬੰਦਾ ਬਣ ਗਿਆ ਉਹਨੂੰ ਵੀ ਬੰਧਨ ਕੋਈ, ਉਹ ਵੀ ਸਾਰੇ ਬੰਧਨ ਉਹਦੇ ਕੱਟੇ ਜਾਂਦੇ। ਉਸ ਵਾਹਿਗੁਰੂ ਨੂੰ ਵੀ ਧੰਦਾ ਕੋਈ ਨੀ ਤੇ ਸਾਨੂੰ ਵੀ ਧੰਦਾ ਧੰਦਾਰ ਕੋਈ ਨੀ। ਤੇ ਬੜੀ ਉੱਚੀ ਵਿਵਸਥਾ ਸਾਧ ਸੰਗਤ ਜੀ, ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੇ ਉਹ ਦੁਨਿਆਵੀ ਕੰਮ ਕਰਦੇ ਹੋਏ ਵੀ ਬੰਧਨ ਤੋਂ ਮੁਕਤ ਹੁੰਦੇ ਨੇ, ਅੰਦਰੋਂ ਨਿਰਲੇਪ ਹੁੰਦੇ ਨੇ, ਅੰਦਰ ਉਹਨਾਂ ਦਾ ਕਰਮ ਦਾ ਬੰਧਨ ਨਹੀਂ ਹੁੰਦਾ। ਬਾਹਰ ਲੱਗਦੇ ਆ ਵੀ ਉਹ ਕੰਮ ਕਰ ਰਹੇ ਆ, ਕੋਈ ਸੇਵਾ ਕਰ ਰਿਹਾ, ਕੋਈ ਸਿਮਰਨ ਕਰ ਰਿਹਾ, ਕੰਮ ਕਰਦੇ ਹੀ ਲੱਗਦੇ, ਹੱਥ ਪੈਰ ਤਾਂ ਸਾਰਿਆਂ ਨੂੰ ਹਿਲਾਉਣੇ ਪੈਂਦੇ ਆ, ਪਰ ਮਨ ਤੋਂ ਬੰਧਨ ਗਾਇਬ ਹੁੰਦੇ ਆ। ਸੱਚੇ ਪਾਤਸ਼ਾਹ ਕਹਿੰਦੇ ਨਾਥ ਵਾਹਿਗੁਰੂ ਨੂੰ ਕੋਈ ਬੰਧਨ ਹੈ ਤੇ ਨਾ ਮੇਰੇ ਭਗਤਾਂ ਨੂੰ ਕੋਈ ਬੰਧਨ, ਉਸ ਵਾਹਿਗੁਰੂ ਨੂੰ ਕੋਈ ਮੈਲ ਨਹੀਂ ਹੁੰਦੇ ਉਮਰ ਹੈ, ਤੇ ਸਾਡਾ ਵੀ ਮਨ ਉਹਦੇ ਨਾਲ ਜੁੜ ਗਿਆ, ਇਸ ਕਰਕੇ ਹਾਂ ਸਾਨੂੰ ਵੀ ਕੋਈ ਮੈਲ ਹੋਣੇ ਨੀ ਨਹੀਂ ਲੱਗਦੀ। ਉਸ ਵਾਹਿਗੁਰੂ ਨੂੰ ਆਨੰਦ ਦੀ ਅਵਸਥਾ ਪ੍ਰਾਪਤ ਹੈ, ਉਹ ਆਨੰਦ ਸਰੂਪ ਹੀ ਹੈ, ਪਰਮਾਤਮਾ ਆਨੰਦ ਸਰੂਪ ਹੈ, ਸਤ ਚੇਤਨ ਆਨੰਦ ਹੈ, ਸਦਾ ਹੀ ਆਨੰਦ ਵਿੱਚ ਹੈ, ਜੋ ਪਰਮੇਸ਼ਰ ਆਨੰਦ ਵਿੱਚ ਹੈ ਤੇ ਅਸੀਂ ਵੀ ਆਨੰਦ ਵਿੱਚ ਹੀ ਹਾਂ ਸਦਾ। ਉਸ ਵਾਹਿਗੁਰੂ ਨੂੰ ਕੋਈ ਸੋਚ ਕੋਈ ਨੀ, ਸਾਨੂੰ ਵੀ ਕੋਈ ਸੋਚ ਨਹੀਂ ਹੈ, ਉਸ ਪਰਮੇਸ਼ਵਰ ਨੂੰ ਵੀ ਕੋਈ ਮਾਇਆ ਦਾ ਲੇਪ ਨਹੀਂ ਲੱਗਦਾ ਤੇ ਸਾਨੂੰ ਵੀ ਕੋਈ ਲੇਪ ਸੋਚ ਨਹੀਂ ਲੱਗਦਾ। ਉਸ ਪਰਮੇਸ਼ਵਰ ਵਾਹਿਗੁਰੂ ਨੂੰ ਭੁੱਖ ਕੋਈ ਨੀ, ਸਾਨੂੰ ਵੀ ਕੋਈ ਤ੍ਰਿਸ਼ਨਾ ਕੋਈ ਨੀ, ਜੋ ਵਾਹਿਗੁਰੂ ਨਿਰਮਲ ਸੁੰਦਰ ਸਰੂਪ ਹੈ ਤਾਂ ਵੀ ਅਸੀਂ ਚੱਕਦੇ ਹਾਂ, ਬ੍ਰਹਮ ਗਿਆਨੀ ਉਹਦੇ ਵਰਗਾ ਹੀ ਹੋ ਜਾਂਦਾ, ਓਦਾਂ ਹੀ ਸੋਭਦਾ, ਜਿੱਦਾਂ ਵਾਹਿਗੁਰੂ ਦੀ ਸੋਭਾ ਹੁੰਦੀ ਹੈ ਓਦਾਂ ਹੀ ਉਹਦੇ ਪਿਆਰਿਆਂ ਦੀ ਸੋਭਾ ਹੁੰਦੀ। ਆਖੋ ਸ੍ਰੀ ਵਾਹਿਗੁਰੂ, ਇੱਕ ਪੰਕਤੀ ਆਈ ਗੁਰੂ ਗ੍ਰੰਥ ਸਾਹਿਬ, ਐਸੀ ਸੋਭਾ ਜਨੇਗੀ ਜੇਵਲ ਹਾਰ ਪ੍ਰਤਾਪ, ਐਸੀ ਸੋਭਾ ਜਨੇਗੀ, ਐਸੀ ਸੋਭਾ ਸੁਣ ਲੋ ਸਮਝ ਲੋ, ਐਸੀ ਸੋਭਾ ਜਨੇਗੀ, ਜਨਮੇ ਨੇ ਭਗਤ ਸੰਤ ਬ੍ਰਹਮ ਗਿਆਨੀ ਨਾਮ ਰਸਮੀ ਉਹਨਾਂ ਦੀ ਐਸੀ ਸੋਭਾ ਹੈ, ਐਸੀ ਸੋਭਾ ਜਨੇਗੀ ਜੇਵਲ, ਜਿੱਡਾ ਵੱਡਾ ਹਰ ਪ੍ਰਤਾਪ ਹੈ, ਜਿੱਡਾ ਹਰੀ ਦਾ ਪ੍ਰਤਾਪ ਹੈ ਓਡੇ ਉਹਦੇ ਭਗਤ ਦਾ ਪ੍ਰਤਾਪ ਹੈ, ਅਕਾਲ ਪੁਰਖ ਦਾ ਤੇ ਅਕਾਲ ਪੁਰਖ ਦੇ ਭਗਤ ਦਾ ਇੱਕੋ ਜਿੰਨਾ ਪ੍ਰਤਾਪ, ਐਸੀ ਸੋਭਾ ਜਨੇ ਕਿ ਕੇਵਲ ਹਰ ਪ੍ਰਤਾਪ ਹੈ, ਜਾਂ ਉਹ ਨਿਰਮਲ ਜੇ ਵਾਹਿਗੁਰੂ ਸੋਹਣਾ ਲੱਗਦਾ ਤੇ ਵਾਹਿਗੁਰੂ ਦੇ ਭਗਤ ਵੀ ਜਾਚਿਆ ਹਨ, ਜਸਦੇ ਹਨ, ਸੋਭਦੇ ਹਨ। ਹਾਂਜੀ, ਪਰ ਕਹਿੰਦੇ ਹਾਂ ਮੁੱਕੇ ਸਿੰਘਾਂ ਨੀ, ਅਸੀਂ ਹੈ ਨਹੀਂ, ਅਸੀਂ ਕੁਛ ਵੀ ਨਹੀਂ, ਮੈਂ ਹੈ ਹੀ ਨਹੀਂ, ਤੂੰ ਹੀ ਹੈ, ਤੂੰ ਹੀ, ਤੂੰ ਹੀ, ਤੂੰ ਹੀ, ਹਾਂ ਮੁੱਕੇ ਸਿੰਘਾਂ ਨੀ, ਅਸੀਂ ਕੁਛ ਵੀ ਨਹੀਂ ਹਾਂ, ਇੱਕ ਹੈ ਉਹੀ, ਉਹੀ ਹੈ ਬਸ, ਅਸੀਂ ਤਾਂ ਉਹਦੇ ਬਣਾਏ ਹੋਏ ਉਹਦੇ ਰੂਪ ਦਿਸ ਰਹੇ ਹਾਂ ਸੰਸਾਰ ਵਿੱਚ, ਭ੍ਰਾਂਤੀ ਕਰਕੇ ਸੰਸਾਰ ਦਿਸਦਾ, ਜਦੋਂ ਭ੍ਰਾਂਤੀ ਨਿਕਲ ਜਾਂਦੀ ਹੈ ਫਿਰ ਬ੍ਰਹਮ ਹੀ ਦਿਸਦਾ ਹੈ। ਹਾਂਜੀ, ਅੱਗੇ ਪਿੱਛੇ ਇੱਕੋ ਵਾਹਿਗੁਰੂ ਅਕਾਲ ਪੁਰਖ ਹੀ ਹੈ ਜਿਹੜਾ ਆਪ ਹੀ ਸਭ ਕੁਛ ਕਰ ਰਿਹਾ, ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸਭ ਤੇਰਾ, ਤੇਰਾ ਕੁਝ ਕੋ ਸੰਤ ਕੇ ਕਿਆ ਲਾ ਕੇ ਮੇਰਾ। ਮਹਾਰਾਜ ਕਹਿੰਦੇ ਸਤਿਗੁਰਾਂ ਨੇ ਮੇਰੇ ਤੇ ਕਿਰਪਾ ਕਰਕੇ ਮੇਰੇ ਭਰਮ ਭੰਗ ਕਰ ਦਿੱਤੇ, ਨਾਸ ਕਰ ਦਿੱਤੇ, ਭਰਮ ਦੂਰ ਕਰ ਦਿੱਤੇ ਹਨ, ਅਸੀਂ ਉਸ ਵਾਹਿਗੁਰੂ ਨਾਲ ਮਿਲ ਕੇ ਇੱਕ ਰੰਗ ਹੋ ਗਏ, ਜਿਵੇਂ ਸਾਧ ਸੰਗਤ ਜੀ ਦੂਜ ਸਾਗਰ ਚ ਮਿਲ ਕੇ ਸਾਗਰ ਹੀ ਹੋ ਜਾਂਦੀ ਹੈ, ਏਦਾਂ ਅਕਾਲ ਪੁਰਖ ਵਿਚ ਮਿਲ ਕੇ ਗੁਰੂ ਅਰਜਨ ਸਾਹਿਬ ਕਹਿੰਦੇ ਅਸੀਂ ਉਹਦਾ ਰੂਪ ਹੋ ਗਏ ਹਾਂ, ਇੱਕ ਰੰਗ ਹੋ ਗਏ ਹਨ, ਹੋਏ ਮਿਲ ਮਿਲ ਕੇ ਅਸੀਂ ਤੇ ਉਹ ਹੋਏ ਇੱਕ ਰੰਗਾ, ਇੱਕ ਰੰਗ ਹੋ ਗਏ, ਭਾਵ ਦੂਸਰਾ ਰੰਗ ਕੋਈ ਰਿਹਾ ਹੀ ਨਹੀਂ, ਦੁਆਤ ਮਿਟ ਗਈ ਹੈ, ਇੱਕ ਸਰੂਪ ਹੋ ਗਏ ਹਨ। ਜਿਵੇਂ ਦਸਵੇਂ ਪਾਤਸ਼ਾਹ ਜੀ ਲਿਖਦੇ ਨੇ ਕਿ ਹਰ ਹਰ ਜੰਗ ਕੋਈ ਏਕ ਹੈ, ਦਿਲ ਵਿਚਾਰ ਕਸ ਨਾਹੀਂ, ਜਲ ਤੇ ਉਪਜੇ ਤਰੰਗ ਜਿਉ, ਜਲ ਹੀ ਵਿਖੇ ਸਮਾ ਹੈ, ਜਿਵੇਂ ਪਾਣੀ ਦੀਆਂ ਲਹਿਰਾਂ ਪਾਣੀ ਚੋਂ ਪੈਦਾ ਹੋ ਕੇ ਪਾਣੀ ਵੀ ਸਮਾ ਜਾਂਦੀਆਂ ਨੇ, ਪਰਮੇਸ਼ਰ ਦੇ ਭਗਤ ਪਰਮੇਸ਼ਰ ਤੋਂ ਪੈਦਾ ਹੋ ਕੇ ਪਰਮੇਸ਼ਰ ਚ ਸਮਾ ਜਾਂਦੇ ਨੇ। ਇਹ ਅਵਸਥਾ ਸਤਿਗੁਰੂ ਅਰਜਨ ਦੇਵ ਸੱਤਵੇਂ ਪਾਤਸ਼ਾਹ ਜੀ ਨੇ ਦੱਸੀ ਹੈ, ਉਹਨਾਂ ਦੀ ਆਪਣੀ ਅਵਸਥਾ ਹੈ, ਕਿਰਪਾ ਕਰਨ ਕੇ ਸਾਨੂੰ ਵੀ ਦੇ ਸਕਦੇ ਨੇ, ਇਹ ਨਹੀਂ ਵੀ ਇਕੱਲੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਵਿਵਸਥਾ ਆਪਣੇ ਲਈ ਸਾਂਭ ਕੇ ਰੱਖੀ ਹੈ, ਜੇ ਅਸੀਂ ਗੁਰੂ ਤੋਂ ਮੰਗੀਏ ਉਹਦੇ ਟੈਮ ਆਵੇ, ਅਸੀਂ ਉਹਦੇ ਅਧਿਕਾਰੀ ਬਣੀਏ, ਪਾਤਰ ਬਣੀਏ, ਚੀਜ਼ ਜਿਹੜੀ ਸਾਧ ਸੰਗਤ ਜੀ ਗੁਰੂ ਦਿੰਦਾ ਹੈ ਸਿੱਖ ਲੈਣ ਜੋਗਾ ਤਾਂ ਹੋਵੇ, ਅਸੀਂ ਲੈਣ ਜੋਗੇ ਨਹੀਂ,
ਕਿ ਗੁਰੂ ਸਾਹਿਬ ਤੋਂ ਅਸੀਂ ਲੈਣ ਜੋਗੇ ਬਣ ਜਾਈਏ ਜਾਂ ਗੁਰੂ ਸਾਹਿਬ ਸਾਨੂੰ ਬਣਾ ਲੈਣ ਤੇ ਫਿਰ ਇਹ ਅਵਸਥਾ ਆ ਸਕਦੀ ਹੈ। ਅਰਦਾਸ ਕਰੀ ਚੱਲੀਏ ਕਦੀ ਦਾ ਸਮਾਂ ਆਵੇਗਾ ਇੱਕ ਦੇਵੋ ਰਾਤ ਮੁਰਾਰੀ ਤੇ ਲੰਘ ਚੁੱਕਾ ਲੇਕਿਨ ਆਓ ਕੇਲੀਆਂ ਪੰਕਤੀਆਂ ਸਰਵਣ ਕਰੀਏ ਫਿਰ ਸਮਾਪਤੀ ਕਰੀਏ ਜੀ।
ਨਾਨਕ ਗੁਰ ਹੋਏ ਭ੍ਰਮ ਪੰਗਾ ਹਮ ਕੋਈ ਮਿਲ ਹੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।